ਅਸਤਰ ਨੇ, ਪਾਟ ਨਾਮ ਹੈ ਬਸਤਰਾਂ ਦਾ, ਬੜੇ ਕੀਮਤੀ ਰੇਸ਼ਮ ਦੇ ਜਿਹੜੇ ਬਸਤਰ ਨੇ ਉਸ ਵਿਵਾਨ ਦੇ ਉੱਤੇ ਪਾਏ ਹਨ।
ਉਰਦ ਦੇਹਕ ਮਾਤਾ ਕੇਰਾ,
ਔਰ ਮਾਤਾ ਜੀ ਦਾ ਪਵਿੱਤਰ ਪਾਵਨ ਸਰੀਰ ਮਾਤਾ ਸੁੰਦਰੀ ਜੀ ਦਾ ਉਸ ਸੁੰਦਰ ਵਿਵਾਨ ਦੇ ਉੱਤੇ ਸਾਰੀ ਸੰਗਤ ਨੇ ਬੜੇ ਪਿਆਰ ਤੇ ਅਦਬ ਨਾਲ ਸਵਾਰ ਕੀਤਾ ਹੈ।
ਧਨ ਲਾਏ ਬਡੇਰਾ,
ਔਰ ਬਹੁਤ ਸਾਰਾ ਧਨ ਖਰਚਿਆ ਸੰਗਤ ਨੇ, ਬਹੁਤ ਸਾਰੇ ਪੈਸੇ ਖਰਚੇ ਹਨ।
ਗਰੀਬ ਬਜ਼ਾਰਨ ਮੈਂ ਬਰਕਾਏ, ਸਿੱਖ ਸੰਗਤ ਲੈ ਗਏ ਤਿਸ ਥਾਏ।
ਔਰ ਕਹਿੰਦੇ ਗਲੀ ਬਾਜ਼ਾਰਾਂ ਦੇ ਵਿੱਚ ਵੀ ਜਦੋਂ ਮਾਤਾ ਜੀ ਦਾ ਵਿਵਾਨ ਲੈ ਕੇ ਗਏ ਤੇ ਉਹਨਾਂ ਰੁਪਈਆਂ ਪੈਸਿਆਂ ਦਾ ਮੀਂਹ ਬਰਸਾਉਂਦੇ ਗਏ ਕਿ ਮਾਤਾ ਜੀ ਦੇ ਬਿਰਧ ਸਰੀਰ ਹੈ, ਜ਼ਰਜ਼ਰੀ ਸਰੀਰ ਹੋ ਕੇ ਸਰੀਰ ਤਿਆਗਿਆ ਹੈ, ਇਸ ਕਰਕੇ ਮਾਤਾ ਜੀ ਦੀ ਓੜਕ ਅੰਤ ਤਾਈ ਪ੍ਰੀਤ ਨਿਭੀ ਹੈ ਗੁਰੂ ਕਲਗੀਧਰ ਦੇ ਚਰਨਾਂ ਨਾਲ। ਤੋ ਸੰਗਤ ਨੇ ਬੜੇ ਪਿਆਰ ਨਾਲ, ਅਦਬ ਨਾਲ, ਸਤਕਾਰ ਨਾਲ ਮਾਤਾ ਜੀ ਦਾ ਸਰੀਰ ਦਿੱਲੀ ਦੇ ਬਾਜ਼ਾਰਾਂ ਦੇ ਵਿੱਚੋਂ ਵਿਵਾਨ ਲੈ ਕੇ ਜਾ ਰਹੇ ਨੇ।
ਚੰਦਨ ਕੀ ਚਿਕਰ ਜੀ ਮਿਸਾਲਾ,
ਔਰ ਜਿਸ ਜਗ੍ਹਾ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਦਿਉਰਾ ਹੈ ਉਸੇ ਜਗ੍ਹਾ ਤੇ ਮਾਤਾ ਸੁੰਦਰੀ ਜੀ ਦਾ ਸਰੀਰ ਲਿਆਂਦਾ ਹੈ, ਵਿਵਾਨ ਲਿਆਂਦਾ ਹੈ। ਔਰ ਚੰਦਨ ਦੀ ਸੋਹਣੀ ਚਿਖਾ ਗੁਰੂ ਕੇ ਸਿੱਖਾਂ ਨੇ ਬੜੇ ਪਿਆਰ ਨਾਲ ਰਚੀ ਹੈ। ਬਹੁਤ ਸਾਰਾ ਘਿਓ ਆਦਿਕ ਲੈ ਕੇ ਉਸ ਚੰਦਨ ਦੀ ਚਿਖਾ ਦੇ ਵਿੱਚ ਘਿਓ ਪਾਇਆ ਹੈ।
ਉੱਪਰ ਧਰ ਸਰੀਰ ਕੋ ਤਬੈ,
ਮਾਤਾ ਜੀ ਦਾ ਸਰੀਰ ਉਸ ਚਿਖਾ ਦੇ ਉੱਤੇ ਸਜਾਇਆ ਗਿਆ ਹੈ, ਚਿਖਾ ਉੱਤੇ ਮਾਤਾ ਜੀ ਦਾ ਸਰੀਰ ਰੱਖਿਆ ਹੈ।
ਸੋ ਭਸਮ ਦਿਓ ਕਰ ਸਬੈ,
ਔਰ ਬੜੀ ਵਿਧੀ ਦੇ ਨਾਲ ਜਿਵੇਂ ਗੁਰਮਤ ਮਰਿਆਦਾ ਹੈ ਅਰਦਾਸ ਬੇਨ ਕਰਨ ਤੋਂ ਬਾਅਦ ਮਾਤਾ ਜੀ ਦੇ ਸਰੀਰ ਦੇ ਅੰਗੀਠੇ ਨੂੰ ਗੁਰਸਿੱਖਾਂ ਨੇ, ਸੇਵਕਾਂ ਨੇ ਅਗਨ ਭੇਟ ਕੀਤਾ ਹੈ।
ਕਿਰਿਆ ਕਰਮ ਸਿੱਖਣ ਕਰਵਾਏ,
ਜਿਤਨੀ ਅੰਤਮ ਕਿਰਿਆ ਹੁੰਦੀ ਹੈ ਕੀਰਤਨ ਸੋਹਲੇ ਦਾ ਪਾਠ ਕਰਨਾ, ਫਿਰ ਮਾਤਾ ਜੀ ਦੇ ਨਿਮਿਤ ਦੁਸਹਿਰੇ ਦਾ ਸਮਾਗਮ, ਗੁਰਸਿੱਖਾਂ ਵਿਚ ਖਾਲਸਾ ਜੀ ਦੁਸਹਿਰੇ ਦਾ ਸਮਾਗਮ ਹੁੰਦਾ ਹੈ ਕਿ ਜਦੋਂ ਕੋਈ ਪ੍ਰਾਣੀ ਚਲਾਣੇ ਕਰਦਾ ਦਸਵੇਂ ਦਿਨ ਉਹਦਾ ਭੋਗ ਪਾਇਆ ਜਾਂਦਾ, ਉਹਨੂੰ ਦੁਸਹਿਰੇ ਸਮਾਗਮ ਕਹਿੰਦੇ ਹਨ। ਤੋ ਇਸ ਤਰ੍ਹਾਂ ਜਿੰਨੀ ਵੀ ਅੰਤਮ ਕਿਰਿਆ ਦਾ ਸਾਰੇ ਸਮਾਗਮ ਨੇ ਉਹ ਗੁਰੂ ਕੇ ਸਿੱਖਾਂ ਨੇ ਵਿਧੀ ਪੂਰਵਕ ਢੰਗ ਨਾਲ ਬੜੇ ਪਿਆਰ ਤੇ ਸਤਿਕਾਰ ਨਾਲ ਕੀਤੇ ਹਨ।
ਵਿਸਾਲ ਕਰਿਓ ਧਨ ਲਾਏ,
ਬਹੁਤ ਸਾਰਾ ਧਨ ਖੁੱਲੇ ਦਿਲ ਨਾਲ ਸੰਗਤ ਨੇ ਖਰਚਿਆ, ਬੜਾ ਵੱਡਾ ਯੱਗ ਕੀਤਾ, ਲੰਗਰ ਕੀਤਾ ਹੈ ਮਾਤਾ ਜੀ ਦੇ ਨਿਮਿਤ।
ਸੰਤ ਸਾਧਨ ਦੀਨ ਆਹਾਰਾ,
ਔਰ ਬਹੁਤ ਸਾਰੇ ਮਹਾਤਮਾ ਸਾਧੂ ਸੰਤ ਜਨ ਜਿੰਨੇ ਵੀ ਨਗਰ ਨਿਵਾਸੀ ਨੇ ਸਭ ਨੂੰ ਬੁਲਾ ਕੇ ਸੱਦ ਕੇ ਭੋਜਨ ਛਕਾਇਆ ਮਾਤਾ ਜੀ ਦੇ ਨਿਮਿਤ।
ਘਰ ਕੋ ਧਨ ਦੀਏ ਦਾਨ ਉਦਾਰਾ,
ਔਰ ਬਹੁਤ ਸਾਰਾ ਧਨ ਉਹਨਾਂ ਨੂੰ ਦਾਨ ਵਜੋਂ ਵੀ ਦਿੱਤਾ ਹੈ।
ਜੋ ਮਾਤਾ ਕੇ ਸੇਵਕ ਆਏ,
ਮਾਤਾ ਜੀ ਜਿਹੜੇ ਮਾਤਾ ਜੀ ਦੇ ਸੇਵਕ ਸਨ, ਜਿਹੜੇ ਹਰ ਵੇਲੇ ਮਾਤਾ ਜੀ ਦੀ ਸੇਵਾ ਚ ਹਾਜ਼ਰ ਰਹਿੰਦੇ ਸਨ,
ਸਦਨ ਪਦਾਰਥ ਸਭ ਤਿੰਨ ਲਏ,
ਘਰ ਤੇ ਘਰ ਦੀਆਂ ਜਿੰਨੀਆਂ ਵਸਤੂਆਂ ਸਨ, ਘਰ ਦੇ ਵਿਚ ਜਿੰਨੇ ਪਦਾਰਥ ਸਨ ਉਹ ਉਹਨਾਂ ਨੇ ਸੰਭਾਲੇ ਨੇ, ਜਿਹੜੇ ਮਾਤਾ ਜੀ ਦੇ ਸੇਵਾਦਾਰ ਸੀ, ਮਾਤਾ ਜੀ ਦੀ ਸੇਵਾ ਕਰਦੇ ਸਨ, ਮਾਤਾ ਜੀ ਦੇ ਚਲਾਣੇ ਤੋਂ ਬਾਅਦ ਘਰ ਦੀਆਂ ਜਿੰਨੀਆਂ ਵਸਤੂਆਂ ਸਨ ਜਾਂ ਘਰ ਬਾਰ ਜੋ ਕੁਝ ਵੀ ਸੀ ਉਹ ਉਹਨਾਂ ਸੇਵਾਦਾਰਾਂ ਨੇ ਸੰਭਾਲਿਆ ਹੈ।
ਹਠੀ ਸਿੰਘ ਮਥੁਰਾ ਮੈਂ ਰਹੋ,
ਜਿਹੜਾ ਹਠੀ ਸਿੰਘ ਸੀ ਉਹ ਮਥੁਰਾ ਵਿਚ ਹੀ ਰਿਹਾ, ਉਹ ਮੁੜ ਕੇ ਦਿੱਲੀ ਮਾਤਾ ਜੀ ਦੇ ਕੋਲ ਨਹੀਂ ਆਇਆ।
ਗ੍ਰਾਮ ਦੋਹਨ ਮਾਮਲਾ ਲਿਓ,
ਜਿਹੜੇ ਦੋ ਪਿੰਡ ਜੈਪੁਰ ਦੇ ਰਾਜੇ ਨੇ ਮਾਤਾ ਜੀ ਨੂੰ ਭੇਟ ਕੀਤੇ ਸਨ, ਉਹਨਾਂ ਦੋ ਪਿੰਡਾਂ ਦਾ ਜਿਹੜਾ ਮਾਮਲਾ ਹੈ, ਉਥੋਂ ਦੀ ਜਿਹੜੀ ਉਗਰਾਹੀ ਆ, ਜਿਹੜਾ ਟੈਕਸ ਹੈ, ਉਹ ਹਠੀ ਸਿੰਘ ਉਹਨਾਂ ਦੇ ਕੋਲੋਂ ਲੈਂਦਾ ਹੈ।
ਕਿਤਕ ਸੰਗਤ ਆਨ ਚੜਾਵੇ,
ਕੁਝ ਉਹਦੇ ਆਪਣੇ ਸਿੱਖ ਸੇਵਕ ਵੀ ਉਹਨੇ ਬਣਾਏ ਹੋਏ ਸਨ, ਉਹ ਵੀ ਆ ਕੇ ਹਠੀ ਸਿੰਘ ਦੇ ਕੋਲ ਉਹਨੂੰ ਚੜਾਵਾ ਚੜਾਉਂਦੇ ਨੇ।
ਇੱਜ਼ਤ ਸਿੱਖ ਬਣਨ ਕੋ ਆਵੇ,
ਔਰ ਕਈ ਆ ਕੇ ਉਹਦੇ ਸਿੱਖ ਵੀ ਬਣਦੇ ਨੇ, ਉਹਦੇ ਸੇਵਕ ਵੀ ਬਣਦੇ ਹਨ।
ਜਿਸ ਕੀ ਵੀ ਸੰਗਤ ਕੁਝ ਹੋਏ,
ਹਠੀ ਸਿੰਘ ਦੀ ਵੀ ਕੁਝ ਸੰਗਤ ਹੋ ਗਈ, ਹਠੀ ਸਿੰਘ ਦੀ ਵੀ ਕੋਈ ਸਿੱਖੀ ਸੇਵਕੀ ਬਣ ਗਈ, ਨਵੀਂ ਸਿੱਖੀ ਸੇਵਕੀ ਤਿਆਰ ਹੋ ਗਈ।
ਦਰਸ਼ਨ ਕਰ ਧਨ ਅਰਪੈ ਸੋਈ,
ਆ ਕੇ ਹਠੀ ਸਿੰਘ ਦੇ ਦਰਸ਼ਨ ਕਰਦੇ ਨੇ, ਨਾਲੇ ਹਠੀ ਸਿੰਘ ਦੇ ਚਰਨਾਂ ਵਿਚ ਆ ਕੇ ਕੁਝ ਮਾਇਆ ਕੁਝ ਹੋਰ ਵਸਤੂਆਂ ਭੇਟ ਕਰਦੇ ਹਨ।
ਕਾਟ ਸੋਹਰ ਜੋ ਸੰਗ ਬਣਾਏ,
ਔਰ ਹਠੀ ਸਿੰਘ ਨੇ ਵੀ ਆਪਣੇ ਪਿਓ ਵਾਂਗੂ, ਜਿਵੇਂ ਇਹਦੇ ਪਿਓ ਅਜੀਤ ਸਿੰਘ ਨੇ ਜਿਹੜਾ ਮਾਤਾ ਦਾ ਪਾਲਕ ਪੁੱਤਰ ਸੀ ਅਜੀਤ ਸਿੰਘ, ਉਹਨੇ ਜਿਵੇਂ ਆਪਣੇ ਨਾਲ 60 ਘੋੜ ਸਵਾਰ ਰੱਖੇ ਸਨ, ਇਸੇ ਤਰ੍ਹਾਂ ਹਠੀ ਸਿੰਘ ਨੇ ਵੀ ਆਪਣੇ ਨਾਲ 60 ਕੁ ਘੋੜ ਸਵਾਰ ਰੱਖੇ ਨੇ
ਵਿਆਹ ਆਪਣੋ ਲੀਨ ਕਰਾਏ
ਉਸੇ ਇਲਾਕੇ ਦੇ ਵਿਚ ਇਹਨੇ ਆਪਣੀ ਸ਼ਾਦੀ ਵੀ ਕਰਾ ਲਈ ਹਠੀ ਸਿੰਘ ਨੇ ਆਪਣਾ ਵਿਆਹ ਵੀ ਕਰਵਾ ਲਿਆ
ਪੈਰਾ ਸੰਮਤ ਬਹੁਤ ਬਿਤਾਏ
ਉਸੇ ਰਹਿ ਕੇ ਇਹਨੇ ਕਈ ਸਾਲ ਬਤੀਤ ਕੀਤੇ ਮਥੁਰਾ ਵਿਚ ਨਿਵਾਸ ਕਰਕੇ ਕਈ ਵਰੇ ਇਹਨੇ ਬਤੀਤ ਕੀਤੇ
ਕਾਬਲ ਕੇ ਗਿਲਜੇਪੁਰ ਆਏ
ਉਧਰੋਂ ਖਾਲਸਾ ਜੀ ਜਿਹੜੇ ਗਿਲਜਈ ਪਠਾਣ ਨੇ ਕਾਬਲ ਕੰਧਾਰ ਦੇ ਉਹ ਚੱਲ ਕੇ ਆਏ ਹਿੰਦੁਸਤਾਨ ਤੇ ਹਮਲਾ ਕਰਕੇ
ਕਾਲ ਜਮਨ ਜੋ ਕ੍ਰਿਸ਼ਨ ਸੰਘਾਰਾ
ਜੀ ਜਿਹੜਾ ਕਾਲ ਜਮਨ ਹੋਇਆ ਨਾ ਕਾਲ ਜਮਨ ਇਹ ਕਾਲ ਜਮਨ ਜਦੋਂ ਭਗਵਾਨ ਕ੍ਰਿਸ਼ਨ ਦੀ ਲੜਾਈ ਹੋਈ ਹੈ ਜੰਗ ਹੋਇਆ ਤੇ ਉਸ ਜੰਗ ਦੇ ਵਿਚ ਕ੍ਰਿਸ਼ਨ ਨੇ ਕਾਲ ਜਮਨ ਨੂੰ ਮਾਰਿਆ ਸੀ ਕਾਲ ਜਮਨ ਇਕ ਮੁਚਕੰਦ ਰਿਸ਼ੀ ਸੀ ਤੇ ਮੁਚਕੰਦ ਰਿਸ਼ੀ ਦੇ ਕੋਲ ਚਲੇ ਗਏ ਸ੍ਰੀ ਕ੍ਰਿਸ਼ਨ ਜੀ ਦੌੜਦੇ ਦੌੜਦੇ ਕਾਲ ਜਮਨ ਪਿੱਛੇ ਪਿੱਛੇ ਤੇ ਇਹਨਾਂ ਨਾਲ ਲੜ ਕੇ ਨਹੀਂ ਇਹਨੂੰ ਮਾਰਿਆ ਤੇ ਕਾਲ ਜਮਨ ਜਿਹੜਾ ਉਥੇ ਪਹੁੰਚਿਆ ਜਾ ਕੇ ਰਿਸ਼ੀ ਨੂੰ ਪੁੱਛਿਆ ਵੀ ਕ੍ਰਿਸ਼ਨ ਨੂੰ ਨਹੀਂ ਵੇਖਿਆ ਹੁਣ ਉਹ ਰਿਸ਼ੀ ਨੂੰ ਇਹ ਸੀ ਵਰਦਾਨ ਸੀ ਵੀ ਜਦੋਂ ਤੂੰ ਤਪ ਕਰਦਾ ਹੋਵੇਗਾ ਤੈਨੂੰ ਆ ਕੇ ਕੋਈ ਉਠਾਏਗਾ ਜਿਹੜਾ ਤੇਰੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਸੜ ਕੇ ਸਵਾਹ ਹੋ ਜਾਏਗਾ ਤੇ ਉਸ ਵੇਲੇ ਮੁਚਕੰਦ ਰਿਸ਼ੀ ਨੇ ਨੇਤਰ ਖੋਲੇ ਤੇ ਕਾਲ ਜਮਨ ਤੇ ਦ੍ਰਿਸ਼ਟੀ ਪਈ ਇਹ ਸੜ ਕੇ ਸਵਾਹ ਹੋ ਗਿਆ ਏਦਾਂ ਕਾਲ ਜਮਨ ਦੇ ਮਨ ਦੇ ਵਿਚ ਫੁਰਨਾ ਸੀ ਕਿ ਮੈਂ ਮਥੁਰਾ ਨੂੰ ਮਾਰਾਂ ਜਿਹੜੀ ਮਥੁਰਾ ਇਹਨੂੰ ਲੁੱਟ ਕੇ ਉਜਾੜ ਕੇ ਤਹਿਸ ਨਹਿਸ ਕਰਦੇ ਆ ਤੋ ਸ੍ਰੀ ਕ੍ਰਿਸ਼ਨ ਨੇ ਜਿਸ ਨੂੰ ਕ੍ਰਿਸ਼ਨ ਨੇ ਜੋ ਕਾਲ ਜਮਨ ਨੂੰ ਮਾਰਿਆ ਸੀ
ਸੰਕਲਪ ਜਨਮ ਤਿੰਨ ਧਾਰਾ
ਉਹਦੇ ਮਨ ਦੇ ਵਿਚ ਸੰਕਲਪ ਰਹਿ ਗਿਆ ਸੀ ਕਿ ਮੈਂ ਮਥੁਰਾ ਨੂੰ ਖਤਮ ਕਰਦੇ ਆ ਮਥੁਰਾ ਨੂੰ ਉਜਾੜ ਕੇ ਤਹਿਸ ਨਹਿਸ ਕਰ ਦੇਵਾਂ ਐਸਾ ਸੰਕਲਪ ਕਾਲ ਜਮਨ ਦੇ ਮਨ ਚ ਰਹਿ ਗਿਆ ਸੀ ਉਹਨੇ ਹੀ ਦੁਬਾਰਾ ਸਰੀਰ ਧਾਰਨ ਕੀਤਾ ਇਹਨਾਂ ਗਿਲਜੇ ਪਠਾਣਾ ਦੇ ਘਰ ਉਹ ਅਹਿਮਦ ਸ਼ਾਹ ਅਬਦਾਲੀ ਬਣ ਕੇ ਆਇਆ
ਮਥੁਰਾ ਕਤਲ ਕਰੋ ਵਾਲਪੁਰ ਕੋ
ਉਹਦੇ ਮਨ ਚ ਫੁਰਨਾ ਸੀ ਕਾਲ ਜਮਨ ਦੇ ਕਿ ਮੈਂ ਮਥੁਰਾ ਨੂੰ ਕਤਲ ਕਰਦੇ ਆ ਔਰ ਸਾਰੇ ਨਗਰ ਨੂੰ ਤਹਿਸ ਨਹਿਸ ਕਰਕੇ ਤਬਾਹ ਕਰਦੇ ਆ
ਪਰਤੀ ਉਰੇ ਉਹ ਮਨੋਰਥ ਉਰ ਕੋ
ਇਹਦਾ ਜਦੋਂ ਕਾਲ ਜਮਨ ਮਰਿਆ ਸੀ ਨਾ ਮਰਨ ਵੇਲੇ ਉਹਦੇ ਮਨ ਚ ਇਹੀ ਸੰਕਲਪ ਸੀ ਕਿ ਮੈਂ ਮਥੁਰਾ ਨਾਸ ਕਰਦੇ ਆ ਮੈਂ ਮਥੁਰਾ ਨੂੰ ਤਬਾਹ ਕਰਦੇ ਆ ਇਹ ਫੁਰਨਾ ਇਹ ਮਨੋਰਥ ਲੈ ਕੇ ਕਾਲ ਜਮਨ ਮਰਿਆ
ਅਹਿਮਦ ਸ਼ਾਹ ਨਾਮ ਜਿਸ ਭਇਓ
ਤੇ ਕਹਿੰਦੇ ਫਿਰ ਇਹਨੇ ਅਗਲਾ ਜਨਮ ਜਦੋਂ ਲਿਆ ਮਥੁਰਾ ਨੂੰ ਖਤਮ ਕਰਨ ਵਾਸਤੇ ਤੇ ਅਹਿਮਦ ਸ਼ਾਹ ਅਬਦਾਲੀ ਨਾਮ ਲੈ ਕੇ ਜਨਮ ਲੈ ਕੇ ਆਇਆ ਇਹ ਅਹਿਮਦ ਸ਼ਾਹ ਅਬਦਾਲੀ ਬਣ ਕੇ ਆਇਆ
ਕਸਮ ਗੁਰੂ ਦਸਵੇਂ ਕਹਿ ਦਿਓ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਪਹਿਲਾਂ ਕਹਿ ਦਿੱਤਾ ਸੀ
ਮਾਝੇ ਵਿਖੇ ਪ੍ਰਥਮ ਬਿਲ ਬਲ ਘਾਲਾ
ਦੁਰਾਨੀ ਆਵੇਗਾ ਕਾਬਲ ਤੋਂ ਇਕ ਆਵੇਗਾ ਚੜ ਕੇ ਅਬਦਾਲੀ ਜਿਹੜਾ ਹਿੰਦੁਸਤਾਨ ਦੇ ਉੱਤੇ ਹਮਲੇ ਕਰੇਗਾ ਇਹ ਪਾਤਸ਼ਾਹ ਦਸਵੇਂ ਪਾਤਸ਼ਾਹ ਵੀ ਭਵਿੱਖਤ ਬਚਨ ਕਰ ਗਏ ਸਨ ਤੋ ਇਹ ਆਇਆ ਅਬਦਾਲੀ ਪਹਿਲਾਂ ਇਹਨੇ ਮਾਝੇ ਦੇ ਇਲਾਕੇ ਦੇ ਵਿਚ ਆ ਕੇ ਜ਼ੋਰ ਪਾਇਆ ਮਾਝੇ ਦੇ ਇਲਾਕੇ ਵਿਚ ਆ ਕੇ ਆਪਣਾ ਬਲ ਪਾਇਆ
ਕੁੱਟ ਤੇ ਆਏ ਉਤਾਲਾ
ਮਾਝੇ ਦੇ ਇਲਾਕੇ ਦੇ ਵਿਚ ਆ ਕੇ ਇਹਨੇ ਪਹਿਲਾਂ ਲਾਹੌਰ ਨੂੰ ਖੂਬ ਲੁੱਟਿਆ ਕਿਉਂਕਿ ਲਾਹੌਰ ਦਾ ਇਲਾਕਾ ਵੀ ਮਾਝੇ ਦੇ ਇਲਾਕੇ ਚ ਪੈ ਜਾਂਦਾ ਸੀ ਲਾਹੌਰ ਆਦਿਕ ਜਿਹੜੇ ਨਗਰ ਸਨ ਉਹ ਇਹਨੇ ਆ ਕੇ ਚੰਗੀ ਤਰ੍ਹਾਂ ਲੁੱਟੇ ਕਸੁੱਟੇ ਹਨ
ਥੋੜੇ ਸਿੰਘ ਭਏ ਤਿਸ ਕਾਲਾ
ਉਸ ਵੇਲੇ ਥੋੜੇ ਹੀ ਸਿੰਘ ਇਕੱਠੇ ਹੋਏ ਸਨ ਮਾਝੇ ਦੇ ਇਲਾਕੇ ਦੇ ਵਿਚ
ਸੂਰ ਵੀਰਤਾ ਧਰੇ ਮਿਸਾਲਾ
ਪਰ ਉਹ ਸਿੰਘ ਬੜੇ ਸੂਰਵੀਰ ਸਨ ਉਹ ਸਿੰਘ ਬੜੇ ਯੋਧੇ ਤੇ ਬਹਾਦਰ ਸਨ ਜੱਸਾ ਸਿੰਘ ਆਲੂ ਵਾਲੀਆ ਵਰਗੇ ਮਹਾਨ ਜਰਨੈਲ ਯੋਧੇ ਸਨ
ਰਣ ਕਾਲਿਓ ਸਨਮੁਖ ਰਿਪੋਏ
ਉਹਨਾਂ ਨੇ ਅਬਦਾਲੀ ਦਾ ਰਾਹ ਰੋਕਿਆ ਹਾਲਾਂਕਿ ਅਬਦਾਲੀ ਨੂੰ ਕਿਸੇ ਨੇ ਨੀ ਰੋਕਿਆ ਹਿੰਦੁਸਤਾਨ ਵਿਚ ਅਗਰ ਅਬਦਾਲੀ ਨੂੰ ਕਰੜੇ ਹੱਥ ਲੈ ਕੇ ਕਿਸੇ ਨੇ ਰੋਕਿਆ ਤਾਂ ਉਹ ਗੁਰੂ ਕਾ ਸਾਜਿਆ ਨਵਾਜਿਆ ਖਾਲਸਾ ਪੰਥ ਸੀ ਉਹ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਸਨ ਜਿਨ੍ਹਾਂ ਨੇ ਨਾਦਰ ਦਾ ਰਾਹ ਰੋਕਿਆ ਜਦੋਂ ਨਾਦਰ ਦਾ ਰਾਹ ਰੋਕ ਕੇ ਨਾਦਰ ਨੂੰ ਲੁੱਟਿਆ ਤੇ ਨਾਦਰ ਨੇ ਪੁੱਛਿਆ ਦਿੱਲੀ ਦੇ ਬਾਦਸ਼ਾਹ ਨੂੰ ਇਹ ਕੌਣ ਨੇ ਆ ਜਿਹੜੇ ਮੈਨੂੰ ਲੁੱਟ ਰਹੇ ਨੇ ਮੈਂ ਹਿੰਦੁਸਤਾਨ ਲੁੱਟ ਰਿਹਾ ਇਹ ਮੈਨੂੰ ਲੁੱਟ ਕੇ ਲੈ ਜਾਂਦੇ ਨੇ ਇਹ ਕੌਣ ਨੇ ਕਿੱਥੇ ਰਹਿੰਦੇ ਨੇ ਕਿਹੜਾ ਇਹਨਾਂ ਦਾ ਦੇਸ਼ ਹੈ ਤੇ ਦਿੱਲੀ ਦੇ ਬਾਦਸ਼ਾਹ ਨੇ ਕਿਹਾ ਸੀ ਨਾਦਰ ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਦੇਸ਼ ਹੈ ਔਰ ਚਲਦਿਆਂ ਹੀ ਖਾਂਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਪਈ ਆਰਾਮ ਕਰਦੇ ਨੇ ਔਰ ਹੰਨੇ ਹੰਨੇ ਦੀ ਪਾਤਸ਼ਾਹੀ ਕਹਿੰਦੇ ਗੁਰੂ ਨੇ ਸਾਨੂੰ ਦਿੱਤੀ ਹੋਈ ਹੈ ਤੇ ਏਦਾਂ ਦੀ ਇਹਨਾਂ ਦੀ ਦਲੇਰੀ ਆ ਏਦਾਂ ਦਾ ਇਹਨਾਂ ਦਾ ਮਰਦਾਊ ਪੁਣ ਹੈ ਤੇ ਨਾਦਰ ਦੇ ਮੂੰਹੋਂ ਨਿਕਲਿਆ ਸੀ ਆਖਿਆ ਸੀ ਬਾਦਸ਼ਾਹ ਉਹ ਦਿਨ ਦੂਰ ਨਹੀਂ ਜਦੋਂ ਇਹੀ ਕੌਮ ਆਉਣ ਵਾਲੇ ਸਮੇਂ ਵਿਚ ਹਿੰਦੁਸਤਾਨ ਤੇ ਆਪਣੀ ਹਕੂਮਤ ਕਾਇਮ ਕਰੇਗੀ, ਹਿੰਦੁਸਤਾਨ ਤੇ ਆਪਣਾ ਰਾਜ ਕਾਇਮ ਕਰੇਗੀ। ਇਸੇ ਖਾਲਸੇ ਪੰਥ ਨੇ ਅਬਦਾਲੀ ਦਾ ਰਾਹ ਰੋਕਿਆ, ਜਦੋਂ ਨਾਦਰ 60,000 ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਲੁੱਟ ਕੇ ਔਰ ਗਜਰਵੀ ਦੇ ਬਾਜ਼ਾਰ ਵਿਚ ਟਕੇ ਟਕੇ ਤੇ ਵੇਚਣ ਲਈ ਲਿਜਾਂਦਾ ਸੀ, ਤਾਂ ਉਸ ਵੇਲੇ ਉਨ੍ਹਾਂ ਔਰਤਾਂ ਨੂੰ, ਹਿੰਦੁਸਤਾਨ ਦੀਆਂ ਉਨ੍ਹਾਂ ਇੱਜ਼ਤ ਦੀਆਂ ਬਹੁ ਬੇਟੀਆਂ ਨੂੰ ਛੁਡਾ ਕੇ ਖਾਲਸਾ ਘਰੋਂ ਘਰੀ ਪਹੁੰਚਾਉਂਦਾ ਸੀ। ਇਹ ਖਾਲਸੇ ਪੰਥ ਦਾ ਮਹਾਨ ਪਰਉਪਕਾਰ ਹੈ। ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਅਬਦਾਲੀ ਆਇਆ ਉਦੋਂ ਹਾਲਾਂਕਿ ਸਿੰਘਾਂ ਦੀ ਗਿਣਤੀ ਥੋੜੀ ਸੀ, ਪਰ ਫਿਰ ਵੀ ਬੜੀ ਸੂਰਬੀਰਤਾ ਦੇ ਨਾਲ, ਬੜੀ ਬਹਾਦਰੀ ਦੇ ਨਾਲ ਉਨ੍ਹਾਂ ਸਿੰਘਾਂ ਨੇ ਅਬਦਾਲੀ ਦਾ ਟਾਕਰਾ ਕੀਤਾ।
ਸੈਨਾ ਅਦਬ ਕਰੇ ਕਿਆ ਸੋਈ,
ਪਰ ਉਹਦੇ ਨਾਲ ਫੌਜ ਬਹੁਤ ਜ਼ਿਆਦਾ ਸੀ, ਦਲ ਬਹੁਤ ਜ਼ਿਆਦਾ ਸੀ ਅਬਦਾਲੀ ਦੇ ਨਾਲ, ਤੇ ਥੋੜੇ ਸਿੰਘ ਆਖਿਰਕਾਰ ਕਿੰਨਾ ਕੁ ਲੜਦੇ, ਫਿਰ ਵੀ ਬੜੀ ਦਲੇਰੀ ਨਾਲ ਲੜੇ।
2,000 ਨਕੇ ਹੱਥ ਪ੍ਰਾਣਾ ਕਰਿਓ ਦੁਸ਼ਟ ਕੋ ਕਸ਼ਟ ਮਹਾਨਾ।
ਫਿਰ ਵੀ ਸਿੰਘਾਂ ਨੇ ਇੰਨੀ ਦਲੇਰੀ ਨਾਲ ਹੱਲਾ ਕੀਤਾ ਕਿ ਅਬਦਾਲੀ ਦੀ ਫੌਜ ਤੇ ਹਜ਼ਾਰਾਂ ਦੇ ਸੂਰਮੇ ਜਿਹੜੇ ਹਜ਼ਾਰਾਂ ਦੀ ਗਿਣਤੀ ਚੋਂ ਸਿੰਘਾਂ ਨੇ ਮਾਰੇ ਔਰ ਇਹਦੀ ਨੱਕ ਵਿਚ ਦਮ ਕਰਕੇ ਰੱਖ ਦਿੱਤਾ ਅਬਦਾਲੀ ਨੂੰ। ਬੜਾ ਭਾਰੀ ਕਸ਼ਟ ਖਾਲਸੇ ਨੇ ਦਿੱਤਾ।
ਹੌਲੇ ਬਹੁਤ ਗਿਣੇ ਨੇ ਸਿੰਘ,
ਕਿਉਂਕਿ ਸਿੰਘ ਇਹ ਨਹੀਂ ਵੇਖਦੇ ਕਿ ਦੁਸ਼ਮਣ ਥੋੜੇ ਨੇ ਜਾਂ ਦੁਸ਼ਮਣ ਬਹੁਤੇ ਨੇ, ਥੋੜੇ ਜਾਂ ਬਹੁਤਿਆਂ ਦੀ ਗਿਣਤੀ ਸਿੰਘ ਨਹੀਂ ਵਿਚਾਰਦੇ।
ਨਿਰਭੈ ਲੜੈ ਜਿਮਕਾਨਨ ਸਿੰਘ,
ਜਿਵੇਂ ਜੰਗਲ ਚ ਸ਼ੇਰ ਨਿਰਭੈ ਹੋ ਕੇ ਫਿਰਦਾ, ਏਦਾਂ ਨਿਰਭੈ ਹੋ ਕੇ ਸ਼ੇਰਾਂ ਦੇ ਸਮਾਨ ਸਿੰਘ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਹਨ।
ਕੇਰ ਲੀਨ ਇਕ ਥਾਨ ਕਨੇਰੇ, ਸਿਰ ਕਾਟੇ ਸਭ ਕੇ ਤਿਸ ਬੀਰੇ।
ਅਬਦਾਲੀ ਸਿੰਘਾਂ ਤੋਂ ਇੰਨਾ ਤੰਗ ਆਇਆ, ਇਹਨੇ ਆਖਿਆ ਮੈਂ ਸਿੰਘਾਂ ਦਾ ਖੁਰਾ ਖੋਜ ਹੀ ਮਿਟਾ ਕੇ ਰੱਖ ਦਿਆਂਗਾ। ਇਹਨੇ ਖਾਲਸਾ ਜੀ, ਆ ਜਿਹੜਾ ਕੋਪਰ ਹੀੜੇ ਦਾ ਮੈਦਾਨ ਹੈ ਮਲੇਰਕੋਟਲੇ ਦੇ ਇਲਾਕੇ ਵਿਚ, ਕੋਪਰ ਹੀੜੇ ਦੇ ਮੈਦਾਨ ਵਿਚ ਆ ਕੇ ਸਿੰਘਾਂ ਨੂੰ ਘੇਰ ਲਿਆ। ਇਸ ਘੇਰੇ ਦੇ ਵਿਚ ਤਕਰੀਬਨ 20,000 ਤੋਂ ਵੀ ਵੱਧ ਸਿੰਘ, ਕਈਆਂ ਨੇ 30,000 ਵੀ ਲਿਖਿਆ, ਕਈਆਂ ਨੇ 50,000 ਵੀ ਲਿਖਿਆ। ਭਾਈ ਸੰਤੋਖ ਸਿੰਘ ਜੀ ਇੱਥੇ 20,000 ਲਿਖ ਰਹੇ ਨੇ, ਕਹਿੰਦੇ 20,000 ਸਿੰਘ ਜਿਹੜੇ ਸਨ ਉਸ ਘੇਰੇ ਦੇ ਵਿਚ ਮਾਰੇ ਗਏ, ਸ਼ਹੀਦ ਹੋ ਗਏ।
20,000 ਗਿਣਤੀ ਮੈਂ ਆਏ, ਕਿਤ ਕਿਤ ਰਹੇ ਨਾ ਦ੍ਰਿਸ਼ਟੀ ਆਏ।
20,000 ਤਾਂ ਗਿਣਤੀ ਵਿਚ ਆਏ, ਬਾਕੀ ਬੜੇ ਦੂਰ ਤੱਕ ਲੜਦੇ ਗਏ ਸਨ ਸਿੰਘ, ਹੋਰ ਪਤਾ ਨੀ ਕਿੰਨੇ ਕੁ ਸਿੰਘ ਰਸਤੇ ਵਿਚ ਜਿਨ੍ਹਾਂ ਦੇ ਸਰੀਰ ਮਿਲੇ ਹੀ ਨਹੀਂ, ਕਿਤੇ ਕਿਤੇ ਕੋਈ ਜ਼ਖਮੀ ਹੋ ਕੇ ਕਈ ਪਿੰਡਾਂ ਵਿਚ ਠਹਿਰ ਗਏ, ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਗਈ।
ਜਿਸ ਰਣ ਕੋ ਅਬਲੋ ਨਰ ਲੈ,
ਉਸ ਜੰਗ ਨੂੰ, ਉਸ ਯੁੱਧ ਨੂੰ ਹਾਲੇ ਤੱਕ ਸਿੰਘ ਚੰਗੀ ਤਰ੍ਹਾਂ ਜਾਣਦੇ ਤੇ ਕਹਿੰਦੇ ਹਨ।
ਛੋਟਾ ਘੱਲੂਘਾਰਾ ਨਾਮ ਸੋ ਕਹਿ,
ਉਹਨੂੰ ਘੱਲੂਘਾਰਾ ਨਾ ਕਹਿ ਕੇ, ਇਹ ਕੁੱਪਰ ਹੀੜੇ ਦੇ ਮੈਦਾਨ ਦੇ ਵਿਚ ਜਿਹੜਾ ਘੱਲੂਘਾਰਾ ਹੋਇਆ, ਇੱਥੇ ਵੱਡਾ ਘੱਲੂਘਾਰਾ ਹੋਇਆ, ਕਹਿੰਦੇ ਇਹਨੂੰ ਘੱਲੂਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਲਾਹੌਰ ਮੈਂ ਮਲੇ ਚ ਥਿਰ ਹੋਏ,
ਉਧਰ ਲਾਹੌਰ ਸ਼ਹਿਰ ਦੇ ਵਿਚ ਮਲੇ ਚ ਥਿਰ ਹੋ ਗਏ, ਉਥੇ ਮੁਸਲਮਾਨਾਂ ਦਾ ਰਾਜ ਥਿਰ ਹੋ ਗਿਆ।
ਸਿੰਘ ਹੁਣ ਨਾ ਪਾਵੇ ਕੋਈ,
ਉਹਨਾਂ ਮਲੇਛਾਂ ਨੇ ਇੰਨੀ ਜ਼ਿਆਦਾ ਸਖਤੀ ਕੀਤੀ ਸਿੰਘਾਂ ਦੇ ਉੱਤੇ ਕਿ ਸਿੰਘ ਹੋਣ ਦਾ ਕੋਈ ਨਾਂ ਨਹੀਂ ਸੀ ਲੈਂਦਾ। ਜੇ ਕਿਸੇ ਨੂੰ ਕਹਿੰਦੇ ਸੀ ਵੀ ਸਿੰਘ ਸੱਜ ਜਾ, ਤਾਂ ਉਹ ਸਿੰਘ ਛੇਤੀ ਕਿਤਿਆਂ ਨਹੀਂ ਸੀ ਸੱਜਦੇ।
ਪੰਜ ਰਜਤ ਪਰ ਸਿਰ ਕੇ ਕਰੇ, ਵਾਧੈ ਦੁਸ਼ਟ ਦਿਸ਼ਟ ਜੈ ਪਰੇ।
ਪੰਜ ਰੁਪਈਏ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਦਿੱਤਾ, 5 ਰੁਪਏ ਤੋਂ ਲੈ ਕੇ 80 ਰੁਪਈਏ ਤੱਕ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਸਨ। ਪੱਤਾ ਪੱਤਾ ਉਸ ਵੇਲੇ ਸਿੰਘਾਂ ਦਾ ਵੈਰੀ ਬਣ ਚੁੱਕਾ ਸੀ। ਭਾਈ ਸਾਹਿਬ ਨੇ ਕੇਵਲ ਇਹ ਸੰਖਿਪਤ ਰੂਪ ਦੇ ਵਿਚ ਇੱਥੇ ਟੂਕ ਮਾਤਰ ਇਤਿਹਾਸ ਲਿਖਿਆ ਹੈ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਬੜੇ ਵਿਸਥਾਰ ਸਹਿਤ ਸਾਰੀ ਕਥਾ, ਘੱਲੂਘਾਰਾ ਕਿਵੇਂ ਹੋਇਆ ਕੁੱਪਰ ਹੀੜੇ ਦੇ ਮੈਦਾਨ ਵਿਚ, ਜਾਂ ਕਿਵੇਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਨ, ਲਾਹੌਰ ਦੇ ਬਾਜ਼ਾਰਾਂ ਵਿਚ ਕਿਵੇਂ ਸਿੰਘਾਂ ਨੂੰ ਤਸੀਹ ਦੇ ਕੇ ਸ਼ਹੀਦ ਕੀਤਾ ਜਾਂਦਾ ਸੀ, ਅਬਦਾਲੀ ਨੇ ਕਿਵੇਂ ਹਮਲਾ ਕੀਤਾ, ਉਹ ਸਾਰੀ ਕਥਾ ਪੰਥ ਪ੍ਰਕਾਸ਼ ਵਿਚ ਬੜੇ ਵਿਸਥਾਰ ਸਹਿਤ ਆਵੇਗੀ, ਜੋ ਇਸ ਕਥਾ ਤੋਂ ਬਾਅਦ ਆਪਾਂ ਵਿਚਾਰਾਂਗੇ। ਕਹਿੰਦੇ ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿਚ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਗਏ, 5 ਰੁਪਈਏ ਵੀ ਸਿੰਘਾਂ ਦਾ ਸਿਰਾਂ ਦਾ ਮੁੱਲ ਪਾਇਆ, ਵੀ ਦੱਸਣ ਵਾਲੇ ਨੂੰ 5 ਰੁਪਏ और पकड़ाण वाले नु 10 रुपये वढ़ के ल्याउण वाले नु 20 रुपये 80 रुपये तक सिंघां दे सिरां दे मुल पा दिते गए।
दुष्ट दृष्ट जै परे
इन्हां दुष्टां नु जिथे जिथे भी कोई सिंह मिलदा सी जिथे जिथे भी कोई गुरु का लाल मिलदा सी ओदा सिर कट के सीधा बाजार लाहौर दे विच लैके जांदे सन।
अब कुरके बाजार में फिर
लाहौर शहर दे बाजार दे विच जेड़ा नखास चौक है
चिणे सीस लायो बड ढेर
उत्ते सिंघां दे सिरां दे शरीर जेड़े सिर सन ओ चिण के उन्हां दा इक बड़ा बड़ा ढेर लाया गया। लाहौर शहर दे विच सिंघां दे सिर लजाए जांदे सन और उन्हां सिंघां दे सिरां नूं उत्थे लिजा के उन्हां दा मुल पाया जांदा सी और जिन्ने भी जिथे भी कोई सिंघ मरदा सी शहीद हुंदा सी उहदा सिर कट के सीधा लाहौर जा के पैसे वसूलदे सन। इसे तरह ही अगे पंथ प्रकाश विच कथा आवेगी आ शंभू दे नेड़े महाराज जी दा स्थान है गुरुद्वारा शहीदगंज साहब 6000 सिंघां दे सिर वढ के इत्थों लै के जा रहा सी अबदाली कि लाहौर लै के जाने ने गड्डे भर के पर उत्थे भाई हरी सिंह होने जेड़े सिंह सन बाबा मित सिंह जी दे समेत उन्हां ने उन्हां सिंघां दे सिर लजा के उस जगह ते संस्कार कीता सी। इदां होर भी कई स्थान ने तो इस प्रकार दे नाल इत्थे कह रहे ने कि जेड़े सिंह शहीद हुंदे सन उन्हां दे सिर कट के लाहौर लजा के फिर उन्हां दा मुल लिया जांदा सी।
जो पए श्री अमृतसर जमै उसारा गुरु अर्जन तब श्राप उचारा।
खालसा जी जिस वेले श्री अमृतसर सरोवर की सेवा हो रही सी धन गुरु अर्जन देव साहब पंजवें पातशाह जी महाराज जी नूं सरोवर नूं पक्कियां कराउण की सेवा कर रहे सन ते जेड़े मसंद सी उन्हां ने की कीता थलड़े पासे जेड़ियां इट्टां सन ओह गारे दियां लाणियां शुरू कर दित्तियां पैसा बचाउण वास्ते ते जेड़ा पैसा सी ओह अपणियां जेबां च पाउण वास्ते मसंदा ने खोटी बिरती कीती उपरली जेड़ी बाहरली इट सी ओह चूने नाल ला दिंदे सी अंदर जेड़ियां इट्टां सन ओह गारे नाल ला दिंदे सी। सिखां नूं पता लगा उन्हां पंजवें पातशाह साहिब नूं दस्सिया कि महाराज जी मसंदा काम कर रहे ने सतगुरु जी कहिंदे भाई इह सेवा दुबारा होवेगी ते जेड़ी सेवा है सरोवर दी जां श्री हरिमंदर साहब दी इह सेवा एक वेरी दुबारा होवेगी इह पंजवें पातशाह ने भविखत वचन कीते सन।
उखड़ै जड़ा मसंदन केरे तीरथ नीव पोलिए हेरे।
महाराज जी कहंदे ना मसंदा दियां जड़ां उखड़ जाणगियां जेड़े मसंद माड़ा काम कर रहे ने ना इन्हां दियां जड़ां उखड़ जाणगियां क्योंकि इन्हां ने श्री अमृतसर साहब दियां जेड़ियां नीहां ने ਉਹ ਪੋਲੀਆਂ ਰੱਖੀਆਂ ਨੇ ਯਾਨੀ ਕਿ ਗਾਰੇ ਨਾਲ ਚੁਣਵਾਈ ਕੀਤੀ ਹੈ।
ਇਹ ਵੀ ਬਿਨਸ ਜਾਏ ਇੱਕ ਬਾਰ ਸਿੱਖ ਮੇਰੇ ਤਵਲੇ ਉਸਾਰ
ਇਹ ਸਾਰਾ ਦਰਬਾਰ ਇੱਕ ਵੇਰੀ ਖਤਮ ਹੋਵੇਗਾ ਢਾਹੇਗਾ ਔਰ ਜਿਹੜੇ ਮੇਰੇ ਸਿੱਖ ਨੇ ਮੇਰਾ ਖਾਲਸਾ ਹੈ ਉਹ ਦੁਬਾਰਾ ਇਸ ਦਰਬਾਰ ਦੀ ਇਸ ਪਾਵਨ ਸਰੋਵਰ ਦੀ ਸੇਵਾ ਕਰਵਾਵੇਗਾ।
ਇਸੇ ਚ ਅਹਿਮਦ ਤੈ ਚਲ ਆਯੋ
ਕਹਿੰਦੇ ਉਹ ਬਚਨ ਪੰਜਵੇਂ ਪਾਤਸ਼ਾਹ ਦੇ ਵੀ ਹੋਏ ਸਨ ਤੇ ਅਹਿਮਦ ਸ਼ਾਹ ਵੀ ਕਹਿੰਦਾ ਸੀ ਵੀ ਮੈਂ ਇਨ੍ਹਾਂ ਦਾ ਖੁਰਾ ਖੋਜ ਮਿਟਾ ਦੇਣਾ। ਇਹਨੂੰ ਆਖਿਆ ਕਿਸੇ ਨੇ ਵੀ ਇਨ੍ਹਾਂ ਦਾ ਜਿਹੜਾ ਸਰੋਵਰ ਹੈ ਨਾ ਅੰਮ੍ਰਿਤਸਰ ਸਰੋਵਰ ਉਹਦੇ ਵਿਚੋਂ ਇਹ ਜਲ ਪੀਂਦੇ ਨੇ ਪੀ ਕੇ ਫਿਰ ਲੜਨ ਨੂੰ ਤਿਆਰ ਹੋ ਜਾਂਦੇ ਨੇ ਤੇ ਮੁਰਦਿਆਂ ਦੇ ਵਿਚ ਵੀ ਜਾਨ ਪੈ ਜਾਂਦੀ। ਕਹਿੰਦਾ ਮੈਂ ਉਹ ਇਨ੍ਹਾਂ ਦਾ ਸਰੋਵਰ ਹੀ ਪੂਰ ਕੇ ਰੱਖ ਦਿਆਂਗਾ ਇਨ੍ਹਾਂ ਦਾ ਕੇਂਦਰ ਹੀ ਢਾਹ ਕੇ ਰੱਖ ਦਿਆਂਗਾ ਜਿੱਥੋਂ ਇਨ੍ਹਾਂ ਨੂੰ ਸ਼ਕਤੀ ਮਿਲਦੀ ਹੈ। ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਮਲਾ ਕੀਤਾ
ਹਰਿਮੰਦਰ ਬਾਰੋ ਦੇ ਉਡਾਇਓ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਨੀਹਾਂ ਵਿਚ ਬਰੂਦ ਦੇ ਕੁੱਪੇ ਰੱਖ ਕੇ ਇਹਨੇ ਬਰੂਦ ਨੂੰ ਅੱਗ ਲਾ ਕੇ ਦਰਬਾਰ ਨੂੰ ਉਡਾਇਆ।
ਸਭ ਸੁਪਾਨ ਵੀ ਗਈ ਉਖੇੜ
ਜਿਹੜੀਆਂ ਪੌੜੀਆਂ ਸਨ ਸਰੋਵਰ ਦੀਆਂ ਉਹ ਵੀ ਸਾਰੀਆਂ ਉਖੇੜ ਦਿੱਤੀਆਂ ਪੁੱਟ ਦਿੱਤੀਆਂ।
ਸਾਲ ਭਰਿਓ ਮਿਥਕਾ ਚੋਂ ਫੇਰ
ਸਾਰਾ ਸਰੋਵਰ ਮਿੱਟੀ ਦੇ ਨਾਲ ਪੂਰ ਕੇ ਰੱਖ ਦਿੱਤਾ ਸਾਰੇ ਸਰੋਵਰ ਦੇ ਵਿਚ ਮਿੱਟੀ ਗਾਰਾ ਪਾ ਕੇ ਸਰੋਵਰ ਪੂਰ ਦਿੱਤਾ।
ਪਰ ਲਾਂਗਲ ਕੋ ਫਿਰ ਵਾਏ
ਬਸ ਨੀ ਪਾਪੀ ਨੇ ਉੱਤੇ ਹੜ ਫੇਰਿਆ ਸਰੋਵਰ ਦੇ ਵਿਚ ਮਿੱਟੀ ਪਵਾ ਕੇ ਸਾਰੇ ਸਰੋਵਰ ਨੂੰ ਪੂਰ ਕੇ ਫਿਰ ਉੱਤੇ ਹਲ ਫੇਰ ਕੇ ਹਲ ਵਾਹਿਆ ਕਿ ਮੈਂ ਖਤਮ ਹੀ ਕਰ ਦਿੱਤਾ ਹੈ ਸਿੱਖਾਂ ਦਾ ਇਹ ਤੀਰਥ ਜਿਹੜਾ ਸੀ ਇਹਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ
ਖੇਤੀ ਇਸਲ ਦੇਈ ਬਿਜਾਏ
ਔਰ ਉੱਥੇ ਫਸਲ ਵੀ ਬਿਜਵਾ ਦਿੱਤੀ ਉੱਥੇ ਫਸਲ ਵੀ ਬਿਜਵਾ ਕੇ ਉੱਥੇ ਖੇਤੀ ਕਰਨੀ ਸ਼ੁਰੂ ਕਰਾ ਦਿੱਤੀ
ਦੇਸ਼ੀ ਉਜਾੜਤ ਲਾਂਗਤ ਧਾਇਓ ਡੇਰਾਪੁਰ ਮਥੁਰਾ ਡਿੱਗ ਪਾਇਓ
ਕਹਿੰਦੇ ਉਥੋਂ ਇਹ ਦੇਸ਼ ਉਜਾੜਦਾ ਉਜਾੜਦਾ ਸਾਰੇ ਹਿੰਦੁਸਤਾਨ ਨੂੰ ਉਜਾੜਦਾ ਉਜਾੜਦਾ ਮਥੁਰਾ ਸ਼ਹਿਰ ਦੇ ਵਿਚ ਵੀ ਆ ਪਹੁੰਚਿਆ ਤੇ ਮਥੁਰਾ ਦੇ ਕੋਲ ਆ ਕੇ ਨੇ ਡੇਰਾ ਕੀਤਾ
ਲੋਕ ਨਗਰ ਕੇ ਦਿਜ ਤਿਸ ਮੇਰੇ
ਮਥੁਰਾ ਸ਼ਹਿਰ ਦੇ ਜਿਹੜੇ ਲੋਕ ਸਨ ਉਥੇ ਬ੍ਰਾਹਮਣ ਬਹੁਤ ਰਹਿੰਦੇ ਨੇ ਪੰਡਿਤ ਬੜੇ ਰਹਿੰਦੇ ਹਨ
ਬਣੀਏ ਆਦਿਕ ਆਏ ਕਨੇਰੇ
ਬੜੇ ਬੜੇ ਬਾਣੀਏ ਜਿਹੜੇ ਉਸ ਮਥੁਰਾ ਸ਼ਹਿਰ ਚ ਵਸਦੇ ਸਨ ਉਹ ਸਾਰੇ ਇਕੱਠੇ ਹੋ ਕੇ ਆਏ
ਘਰ ਪਰ ਤਾਰੇ ਉਪਾਇਨ ਲਿਆਏ
ਆਪਣੇ ਹੱਥਾਂ ਵਿਚ ਪਿਟਾਵਾਂ ਲੈ ਕੇ ਅਬਦਾਲੀ ਸਾਡਾ ਸ਼ਹਿਰ ਨਾ ਲੁੱਟੇ ਸਾਡੇ ਸ਼ਹਿਰ ਨੂੰ ਨਾ ਉਜਾੜੇ ਪਹਿਲਾਂ ਹੀ ਅਬਦਾਲੀ ਦੀ ਈਨ ਮੰਨ ਕੇ ਬੜੀਆਂ ਬੜੀਆਂ ਪਿਟਾਵਾਂ ਲੈ ਕੇ ਅਬਦਾਲੀ ਕੋਲ ਆਏ
ਉਤਰੇ ਵੈਰ ਤਾਂ ਨੀ ਹਰਾਏ
ਜਿੱਥੇ ਬਾਹਰ ਉਤਰਿਆ ਹੋਇਆ ਸੀ ਅਬਦਾਲੀ ਉਹਦੇ ਕੋਲ ਮਥੁਰਾ ਸ਼ਹਿਰ ਦੇ ਲੋਕ ਸਾਰੇ ਇਕੱਠੇ ਹੋ ਕੇ ਪਹੁੰਚੇ
ਹੀਟੀ ਅਚਾਨਕ ਇੱਕ ਚੱਲ ਗਏ ਅਹਿਮਦ ਕੇ ਮੁਖ ਲਾਗਤ ਭਈ
ਉੱਥੇ ਕਹਿੰਦੇ ਮੇਲਾ ਲੱਗਾ ਹੋਇਆ ਸੀ ਪਰਮੇਸ਼ਰ ਵੱਲੋਂ ਹੀ ਪਤਾ ਨੀ ਕਿਵੇਂ ਇੱਕ ਇੱਟ ਜਿਹੜੀ ਸੀ ਉਹ ਆ ਕੇ ਅਬਦਾਲੀ ਦੇ ਮੂੰਹ ਤੇ ਲੱਗੀ ਕਿਸੇ ਨੇ ਜਾਣ ਬੁੱਝ ਕੇ ਵਿਚੋਂ ਸ਼ਰਾਰਤ ਕਰ ਦਿੱਤੀ ਅਬਦਾਲੀ ਦੇ ਮੂੰਹ ਤੇ ਕਿਸੇ ਨੇ ਇੱਟ ਮਾਰ ਦਿੱਤੀ ਔਰ ਅਬਦਾਲੀ ਨੂੰ ਆ ਕੇ ਇੱਟ ਲੱਗੀ
ਰਿਸ ਕਰ ਲੋਕਨ ਕੀ ਦਿਸ਼ੇਰਾ
ਔਰ ਬੜੇ ਰਿਸ ਵਿਚ ਆ ਕੇ ਗੁੱਸੇ ਵਿਚ ਆ ਕੇ ਨੇ ਮਥੁਰਾ ਦੇ ਲੋਕਾਂ ਨੂੰ ਵੇਖਿਆ ਵੀ ਮੇਰੇ ਕਿਸੇ ਨੇ ਇੱਟ ਮਾਰੀ ਹੈ ਏਡਾ ਵੱਡਾ ਜ਼ੁਲਮ ਕਿਸੇ ਨੇ ਕੀਤਾ ਮੇਰੇ ਭੈ ਨੂੰ ਮੇਰੇ ਡਰ ਨੂੰ ਨਹੀਂ ਮੰਨਿਆ
ਕਰਿਓ ਹੁਕਮ ਕੱਟਿਆ ਇਸ ਮੇਰਾ
ਕਰ ਦਿੱਤਾ ਅਬਦਾਲੀ ਨੇ ਜਿੰਨੇ ਲੋਕ ਨੇ ਕੱਟ ਕੇ ਇਨ੍ਹਾਂ ਦੇ ਸੱਥਰ ਵਿਛਾ ਦਿਓ ਆਪਣੇ ਸਿਪਾਹੀਆਂ ਨੂੰ ਆਪਣੀ ਫੌਜ ਨੂੰ ਇਹਨੇ ਹੁਕਮ ਕਰ ਦਿੱਤਾ ਕਿ ਆ ਮਥੁਰਾ ਦੇ ਜਿੰਨੇ ਲੋਕ ਨੇ ਇਨ੍ਹਾਂ ਦੀ ਕਟਾ ਵੱਢ ਕਰਕੇ ਮੇਲਾ ਲੱਗਾ ਹੋਇਆ ਸੀ ਜਿੰਨੇ ਲੋਕ ਨੇ ਮੇਲੇ ਵਿਚ ਸਾਰੇ ਵੱਢ ਕੇ ਲਹੂ ਦੇ ਨਾਲ ਸਾਰੇ ਬਾਜ਼ਾਰਾਂ ਨੂੰ ਧੋ ਕੇ ਰੱਖ ਦਿਓ
ਸਾਰੇ ਮਲੇਸ਼ ਪਰੇ ਤਲ ਕੈਸੇ
ਜਿੰਨੇ ਮਲੇਸ਼ ਸਨ ਦੌੜ ਕੇ ਅਬਦਾਲੀ ਦਾ ਹੁਕਮ ਸੁਣਦਿਆਂ ਸਾਰੇ ਇਨ੍ਹਾਂ ਤੇ ਟੁੱਟ ਕੇ ਪੈ ਗਏ ਏਦਾਂ ਟੁੱਟ ਕੇ ਪਏ
ਮਿਰਗਾਵਲੀ ਪਰ ਕੇਰ ਜੈਸੇ
ਜਿਵੇਂ ਹਿਰਨਾਂ ਦੀ ਡਾਰ ਦੇ ਉੱਤੇ ਬੱਬਰ ਸ਼ੇਰ ਧਾਵਾ ਬੋਲਦਾ ਨਾ ਹਮਲਾ ਕਰਦਾ ਏਦਾਂ ਅਬਦਾਲੀ ਦੀ ਫੌਜ ਨੇ ਮਥੁਰਾ ਸ਼ਹਿਰ ਦੇ ਲੋਕਾਂ ਤੇ ਹਮਲਾ ਬੋਲਿਆ
ਪੁਰਜਨ ਕਤਲ ਪੁਰ ਸਾਰਾ
ਸਾਰੇ ਨਗਰ ਦੇ ਲੋਕਾਂ ਦਾ ਕਤਲ ਕਰਕੇ ਰੱਖ ਦਿੱਤਾ ਜਿਹੜਾ ਸਾਹਮਣੇ ਆਇਆ ਉਹਦਾ ਸਿਰ ਵੱਢ ਕੇ ਸੁੱਟ ਦਿੱਤਾ ਘਰ ਬਾਜ਼ਾਰ ਮਥੁਰਾ ਸ਼ਹਿਰ ਦੇ ਲੁੱਟ ਲਏ
ਗੈ ਆਨੀ ਦਲ ਮੈਂ ਬੋਦਾਰਾ
ਔਰ ਬਹੁਤ ਸਾਰੀਆਂ ਜਿਹੜੀਆਂ ਮਥੁਰਾ ਦੀਆਂ ਇਸਤਰੀਆਂ ਸਨ ਇਨ੍ਹਾਂ ਬਾਹਮਣਾਂ ਦੀਆਂ ਘਰ ਵਾਲੀਆਂ ਉਹ ਫੜ ਫੜ ਕੇ ਲੈ ਕੇ ਦਲ ਦੇ ਵਿਚ ਲੈ ਆਏ ਅਬਦਾਲੀ ਦੀ ਫੌਜ ਵਿਚ ਲੈ ਆਏ
ਅਤੇ ਸਿੰਘ ਤਾਏ
ਵੇਲੇ ਇਹਨੇ ਹਮਲਾ ਕੀਤਾ ਅਬਦਾਲੀ ਨੇ ਮਥੁਰਾ ਤੇ ਜਿਹੜਾ ਹਾਠੀ ਸਿੰਘ ਸੀ ਉਹ ਵੀ ਉਸ ਵੇਲੇ ਮਥੁਰਾ ਸ਼ਹਿਰ ਦੇ ਵਿਚ ਹੀ ਰਹਿ ਰਿਹਾ ਸੀ
ਆਪਣੇ
ਘਰ ਦੇ ਵਿਚ ਪੱਕਾ ਰਿਹਾ ਘਰੋਂ ਬਾਹਰ ਨਹੀਂ ਨਿਕਲਿਆ ਦਰਵਾਜੇ ਆਦਿਕ ਉਹਨੇ ਬੰਦ ਕਰਕੇ ਰੱਖੇ ਆਪਣੇ ਸੂਰਮਿਆਂ ਸਮੇਤ ਅੰਦਰ ਡਟ ਕੇ ਰਿਹਾ
ਆਮਨੇ ਦਿਓ ਨਾ ਕੋਈ
ਆਪਣੇ ਘਰ ਦੇ ਨੇੜੇ ਨੇ ਕਿਸੇ ਨੂੰ ਫਰਕਣ ਦਿੱਤਾ ਫੌਜ ਨੇ ਹਮਲਾ ਕੀਤਾ ਹਾਠੀ ਸਿੰਘ ਦੇ ਘਰ ਵੱਲ ਵੀ ਪਰ ਉਹਨੇ ਆਪਣੇ ਘਰ ਤੇ ਕਿਸੇ ਨੂੰ ਹਮਲਾ ਨਹੀਂ ਕਰਨ ਦਿੱਤਾ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ
ਪੁੰਜ ਤੁਫੰਗ
ਅਨੇਕਾਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਗੋਲੀਆਂ ਚਲਾਈਆਂ ਔਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ
ਜਨ ਬੀਚ ਬਰੇ ਹੈ
ਕਈ ਜਿਹੜੇ ਨਗਰ ਦੇ ਲੋਕ ਸਨ ਆਪਣੀ ਜਾਨ ਬਚਾਉਣ ਵਾਸਤੇ ਉਹ ਵੀ ਹਠੀ ਸਿੰਘ ਦੇ ਘਰ ਹੀ ਜਾ ਵੜੇ ਨੇ
ਕਿਤਕ ਵੈਰ ਠਿਗ ਪੀਤ ਪਰੇ ਹੈ
ਕਈ ਜਿਹੜੇ ਬਾਹਰ ਸਨ ਉਹ ਵੀ ਉਥੇ ਤਕੜੇ ਹੋ ਕੇ ਖਲੋ ਗਏ ਮੁਕਾਬਲਾ ਕਰਨ ਵਾਸਤੇ
ਜੋ ਸਿੰਘ ਗਾਡੇ
ਸਾਰਾ ਦੂਜਾ ਦਿਨ ਸਿੰਘ ਜਿਹੜੇ ਸਨ ਤਿਆਰ ਬਰ ਤਿਆਰ ਹੋ ਕੇ ਖਲੋਤੇ ਲੜਦੇ ਰਹੇ, ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਦੇ ਰਹੇ।
ਫੁਲਕਾ ਹਥੀ ਦੂਰ ਅਰੀ ਠਾਂਡੇ,
ਦੁਸ਼ਮਣ ਦੂਰ ਖਲੋਤਾ ਰਿਹਾ, ਗੋਲੀਆਂ ਚੱਲਦੀਆਂ ਸੀ। ਹੁਣ ਉਨ੍ਹਾਂ ਨੇ ਵੀ ਵੇਖਿਆ ਵੀ ਮਰਾਂਗੇ ਜੇ ਅੱਗੇ ਜਾਵਾਂਗੇ, ਤੇ ਗੋਲੀਆਂ ਦੇ ਡਰ ਕਰਕੇ ਅਬਦਾਲੀ ਦੀ ਫੌਜ ਵੀ ਦੂਰ ਹੋ ਕੇ ਖਲੋਤੀ ਰਹੀ।
ਇਸ ਵਿੱਚ ਅੱਧੀ ਰਾਤ ਬਿਤਾਈ,
ਇਸ ਤਰ੍ਹਾਂ ਲੜਦਿਆਂ ਦਿਨ ਬੀਤ ਗਿਆ, ਅੱਧੀ ਰਾਤ ਦਾ ਸਮਾਂ ਵੀ ਬੀਤ ਗਿਆ।
ਹਥੀ ਸਿੰਘ ਤਬ ਚੱਡੀ ਚਹੀ ਚੜਾਏ,
ਹਥੀ ਸਿੰਘ ਨੇ ਸੋਚਿਆ ਵੀ ਮੈਨੂੰ ਇਹ ਜਗ੍ਹਾ ਛੱਡ ਕੇ ਚਲੇ ਜਾਣਾ ਚਾਹੀਦਾ, ਕਿਉਂਕਿ ਅਬਦਾਲੀ ਨੇ ਕੱਲ ਨੂੰ ਹਮਲਾ ਕਰਨਾ, ਕਿੰਨਾ ਕੁ ਲੜਾਂਗਾ, ਇਥੋਂ ਨਿਕਲ ਕੇ ਕਿਸੇ ਤਰੀਕੇ ਆਪਣੀ ਜਾਨ ਬਚਾਉਣੀ ਚਾਹੀਦੀ ਹੈ। ਹਠੀ ਸਿੰਘ ਨੇ ਆਪਣੀ ਇਹ ਹਵੇਲੀ ਛੱਡ ਕੇ ਜਾਣ ਦੀ ਤਿਆਰੀ ਕੀਤੀ।
ਦੀਨ ਤੁਰੰਗਨ ਪਰਤਵ ਪਾਏ,
ਵਕਤ ਨੇ ਹੁਕਮ ਕੀਤਾ, ਇਹਦੇ ਘੋੜੇ ਤੇ ਕਾਠੀ ਪਾ ਕੇ ਘੋੜਾ ਤਿਆਰ ਕੀਤਾ ਗਿਆ।
ਘਰ ਮੈਂ ਚੋਬੇ ਬਹੁਤ ਅਲਾਏ,
ਘਰ ਦੇ ਵਿਚ ਕਈ ਇਹਦੇ ਚੋਬੇ ਸਨ, ਜਿਹੜਾ ਇਹਦਾ ਸੁਜਸ ਕਰਦੇ ਸੀ, ਇਹਦੀ ਵਡਿਆਈ ਕਰਦੇ ਸਨ।
ਜੇਕਰ ਗੁਰੂ ਕਾਮਨ ਆਚੇ, ਚੋਰੀ ਨਿਕਸਨ ਕੋਨੇ ਬਾਚੇ।
ਹਠੀ ਸਿੰਘ ਨੂੰ ਇਹ ਕਹਿ ਦਿੱਤਾ ਵੀ ਜੇ ਤੂੰ ਗੁਰੂ ਕਹਾਉਣ ਦੀ ਕਾਮਨਾ ਕਰਦਾ ਤੇ ਫਿਰ ਤੈਨੂੰ ਏਦਾਂ ਚੋਰਾਂ ਵਾਂਗੂ ਨੀ ਜਾਣਾ ਚਾਹੀਦਾ, ਕਿ ਤੂੰ ਚੋਰਾਂ ਵਾਂਗੂ ਇਹ ਕਿਲਾ ਛੱਡ ਕੇ ਹਵੇਲੀ ਛੱਡ ਕੇ ਚੱਲਿਆ। ਜੇ ਤੂੰ ਗੁਰੂ ਕਹਾਉਣ ਦੀ ਕਾਮਨਾ ਕਰਦਾ ਤੇ ਤੈਨੂੰ ਏਦਾਂ ਚੋਰਾਂ ਵਾਂਗੂ ਨੀ ਜਾਣਾ ਚਾਹੀਦਾ।
ਗਮਨੋ ਆਪਣ ਬਜਾਏ ਨਗਾਰਾ, ਦਸਮ ਗੁਰੂ ਕੋ ਲਿਓ ਨਿਆਰਾ।
ਫਿਰ ਆਪਣਾ ਨਗਾਰਾ ਵਜਾ ਕੇ ਲੰਘ ਇਥੋਂ, ਤੂੰ ਦਸਵੇਂ ਪਾਤਸ਼ਾਹ ਦਾ ਇਤਿਹਾਸ ਜਾਣਦਾ। ਉਨ੍ਹਾਂ ਨੇ ਸੁਣਾ ਦਿੱਤਾ ਕਿ ਚਮਕੌਰ ਦੀ ਗੜੀ ਵਿਚੋਂ ਵੀ ਆਏ ਤੇ ਤਾੜੀ ਮਾਰ ਕੇ ਆਏ ਸਨ, ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਆਪਣਾ ਨਗਾਰਾ ਵਜਾ ਕੇ ਆਏ ਸਨ। ਜੇ ਤੂੰ ਵੀ ਗੁਰੂ ਕਹਾਉਣਾ ਤੇ ਤੂੰ ਵੀ ਨਗਾਰਾ ਵਜਾ ਕੇ ਇਥੋਂ ਨਿਕਲ ਕੇ ਜਾ।
ਅਲਪ ਬੈਸ ਕੁਛ ਨਹੀਂ ਵਿਚਾਰਾ,
ਇਹਦੀ ਉਮਰ ਛੋਟੀ ਸੀ, ਇਹਨੇ ਵਿਚਾਰ ਨਹੀਂ ਕੀਤੀ ਵੀ ਨਗਾਰਾ ਵਜਾਵਾਂਗਾ ਤੇ ਫੌਜਾਂ ਸੁੱਤੀਆਂ ਨੂੰ ਜਗਾ ਕੇ ਆਪਣੇ ਤੇ ਹਮਲਾ ਕਰਨ ਲਈ ਪ੍ਰੇਰਾਂਗਾ, ਇਥੋਂ ਤਾਂ ਚੋਰੀ ਛੇਪੇ ਨਿਕਲਣਾ ਹੀ ਚੰਗਾ ਸੀ। ਇਹਨੇ ਇਹ ਗੱਲ ਦੀ ਵਿਚਾਰ ਨਹੀਂ ਕੀਤੀ, ਛੋਟੀ ਉਮਰ ਸੀ।
ਜਦ ਹੈ ਪਰ ਤਾਂ ਹੁਕਮ ਉਚਾਰਾ,
ਘੋੜੇ ਤੇ ਸਵਾਰ ਹੋਇਆ ਤੇ ਘੋੜੇ ਤੇ ਸਵਾਰ ਹੋ ਕੇ ਹਠੀ ਸਿੰਘ ਨੇ ਹੁਕਮ ਕੀਤਾ, ਆਗਿਆ ਕੀਤੀ,
ਧੁੰਦ ਪਛੁਣ ਉੱਚੀ ਵਜਵਾਇਓ,
ਨਗਾਰਾ ਵਜਾਓ, ਮੇਰਾ ਉੱਚੀ ਨਗਾਰਾ ਉੱਚੀ ਧੁੰਨ ਵਿਚ ਵਜਾ ਕੇ ਆਵਾਜ਼ ਸੁਣਾਓ।
ਜੇ ਤਿਲਾਵਾ ਤਿੰਨ ਸੁਣ ਪਾਇਓ,
ਕਹਿੰਦੇ ਜਦੋਂ ਨਗਾਰੇ ਤੇ ਤਲਾਵਾ ਦਿੱਤਾ, ਨਗਾਰੇ ਤੇ ਚੋਭਾ ਮਾਰੀਆਂ, ਆਵਾਜ਼ ਗਈ ਉਧਰ ਅਬਦਾਲੀ ਦੀਆਂ ਫੌਜਾਂ ਤੱਕ ਪਹੁੰਚੀ, ਨਗਾਰਾ ਵੱਜਦਾ ਤੇ ਸੁਣਨਾ ਹੀ ਸੀ, ਰਾਤ ਦਾ ਸਮਾਂ ਸੀ।
ਦਿਨ ਮੈਂ ਜੋ ਮਵਾਸ ਦੇ ਡਰਿਓ, ਨਿਕਸ਼ਿਓ ਅਬੈ ਮਲੇਛਨ ਲਿਓ,
ਮਲੇਛਾਂ ਨੂੰ ਲੱਗ ਗਿਆ ਪਤਾ ਵੀ ਜਿਹੜਾ ਸਾਰਾ ਦਿਨ ਆਕੀ ਹੋ ਕੇ ਸਾਡੇ ਨਾਲ ਲੜਦਾ ਰਿਹਾ ਅੰਦਰ ਵੜ ਕੇ, ਹੁਣ ਉਹ ਰਾਤ ਦਾ ਸਮਾਂ ਤੇ ਨਿਕਲਣ ਦੀ ਤਿਆਰੀ ਕਰ ਰਿਹਾ, ਤਦੇ ਨਗਾਰਾ ਵਜਾ ਰਿਹਾ। ਮਲੇਛਾ ਨੂੰ ਉਸੇ ਵੇਲੇ ਪਤਾ ਲੱਗ ਗਿਆ।
ਦਸਤਾ ਇਕ ਚਮੂ ਕੋ ਭਾਰੀ,
ਅਬਦਾਲੀ ਦੇ ਨਾਲ ਦੀਆਂ ਫੌਜਾਂ ਦਾ ਇਕ ਵੱਡਾ ਦਸਤਾ ਸੀ, ਭਾਰੀ ਫੌਜ ਦਾ।
ਆਨ ਪਰਿਓ ਬਲ ਧਾਰੀ,
ਅੰਤ ਨੂੰ ਆ ਕੇ ਹਮਲਾ ਬੋਲ ਦਿੱਤਾ, ਜਿੱਥੋਂ ਹਠੀ ਸਿੰਘ ਦੇ ਨਗਾਰੇ ਦੀ ਆਵਾਜ਼ ਆਉਂਦੀ ਸੀ, ਉਥੇ ਆ ਕੇ ਉਨ੍ਹਾਂ ਨੇ ਬੜੇ ਜ਼ੋਰ ਨਾਲ ਹਮਲਾ ਬੋਲਿਆ।
ਹਾਥੋਂ ਸਿੰਘ ਘਰੇ ਤਿੰਨ ਮਾਏ,
ਸਿੰਘ ਸਾਨੇ ਦੇ ਨਾਲ ਉਹ ਵੀ ਸਾਰੇ ਘੇਰੇ ਵਿਚ ਘਿਰ ਗਏ।
ਮਾਰਗ ਨਿਕਸਨ ਕੋ ਕਿਤਨਾ,
ਇਹੋ ਜਿਹੇ ਘੇਰੇ ਚ ਘਿਰੇ ਵੀ ਉਨ੍ਹਾਂ ਨੂੰ ਨਿਕਲਣ ਦਾ ਰਾਹ ਨਾ ਲੱਭਿਆ, ਨਿਕਲਣ ਵਾਸਤੇ ਕੋਈ ਰਸਤਾ ਨਾ ਦਿਸਿਆ।
ਅਟੀ ਸਿੰਘ ਕੋ ਰਿਸ ਕਰ ਕਯੋ, ਬਾਲ ਬੈਸ ਅਨਜਾਨ ਨਾ ਲਯੋ।
ਗੁੱਸੇ ਵਿਚ ਆਏ ਉਨ੍ਹਾਂ ਆਪਣਾ ਗੁੱਸਾ ਹਠੀ ਸਿੰਘ ਤੇ ਕੱਢਿਆ, ਕਹਿੰਦੇ ਪਾਪੀਆ ਤੂੰ ਬਾਲਕ ਬੁੱਧੀ ਧਾਰਨ ਕਰਕੇ ਅਣਜਾਣ ਹੀ ਰਿਹਾ ਨਾ, ਨਗਾਰਾ ਵਜਾਉਣ ਦੀ ਕੀ ਲੋੜ ਸੀ, ਤੈਨੂੰ ਕਿਹਨੇ ਆਖਿਆ ਸੀ ਨਗਾਰੇ ਤੇ ਚੋਭਾ ਮਰਵਾ, ਇਥੋਂ ਰਾਮ ਨਾਲ ਸ਼ਾਂਤੀ ਦੇ ਨਾਲ ਨਿਕਲ ਜਾਣਾ ਸੀ, ਪਤਾ ਨਹੀਂ ਸੀ ਲੱਗਣਾ, ਜਾਣ ਬੁੱਝ ਕੇ ਦੁਸ਼ਮਣ ਨੂੰ ਜਗਾ ਕੇ ਵੀ ਆ ਬੈਲ ਮੁਝੇ ਮਾਰ ਵਾਲੀ ਗੱਲ ਤੂੰ ਕੀਤੀ ਹੈ, ਇਹ ਸਹੀ ਨਹੀਂ ਕੀਤਾ।
ਭਾਜ ਜਾਓ ਜੇ ਭਾਜ ਜਾਏ, ਹਮ ਤੂੰ ਮਰੇ ਹਜ਼ਾਰਨ ਕਾਏ।
ਹਠੀ ਸਿੰਘ ਭੱਜ ਜਾ ਜੇ ਤੇਰੇ ਕੋਲੋਂ ਭੱਜਿਆ ਜਾਂਦਾ ਇਥੋਂ ਨਿਕਲ ਕੇ, ਕਿਉਂਕਿ ਹੁਣ ਅਸੀਂ ਤਾਂ ਨਹੀਂ ਭੱਜਣਾ, ਅਸੀਂ ਤਾਂ ਹੁਣ ਅਬਦਾਲੀ ਦੀਆਂ ਇਨ੍ਹਾਂ ਫੌਜਾਂ ਨੂੰ ਹਜ਼ਾਰਾਂ ਨੂੰ ਮਾਰ ਕੇ ਹੀ ਮਰਾਂਗੇ। ਅਸੀਂ ਤਾਂ ਹੁਣ ਮਾਰ ਕੇ ਹੀ ਸ਼ਹੀਦੀਆਂ ਪ੍ਰਾਪਤ ਕਰਾਂਗੇ।
ਹੁਣ ਕਰ ਡਰ ਤਰ ਤੁਰਤ ਪਲਾਇਓ,
ਸੁਣ ਕੇ ਹੱਠੀ ਸਿੰਘ ਨੇ ਡਰ ਧਾਰਨ ਕੀਤਾ ਔਰ ਤੁਰਤ ਫੁਰਤ ਉਥੋਂ ਭੱਜਣ ਦੀ ਤਿਆਰੀ ਕੀਤੀ।
ਬਚਿਓ ਪਰਸ ਗੜ ਮੈਂ ਪ੍ਰਵੇਸ਼ਾਇਓ,
ਔਰ ਉਥੋਂ ਦੌੜ ਕੇ ਭੱਜ ਕੇ ਇਹ ਭਰਤਗੜ ਦੇ ਇਲਾਕੇ ਦੇ ਵਿਚ ਪ੍ਰਵੇਸ਼ ਹੋ ਗਿਆ।
ਰੁਪੇ ਸਿੰਘ ਹਥਿਆਰ ਸੰਭਾਰੇ,
ਜਿਹੜੇ ਸਿੰਘ ਸਾਨੂੰ ਰੁਪ ਗਏ ਪੈਰ ਡਟ ਕੇ ਅੜਾ ਕੇ ਆਪਣੇ ਹਥਿਆਰ ਤੇ ਸ਼ਸਤਰ ਸੰਭਾਲ ਕੇ
ਹੱਥੋਂ ਤੁਰ ਤੁਰਤ ਭਰ ਮਾਰੇ।
ਪੰਜ ਸੂਰਮੇ ਸੀ, 60 ਬੰਦੂਕਾਂ ਸੀ ਉਨ੍ਹਾਂ ਕੋਲ, 60 ਦੀਆਂ 60 ਬੰਦੂਕਾਂ ਭਰ ਕੇ ਗੋਲੀਆਂ ਦੀਆਂ ਦਾਗ ਦਿੱਤੀਆਂ ਸਿੰਘਾਂ ਨੇ।
ਬੌਲ ਕਰੀ ਨੰਗੀ ਜਮਸ਼ੇਰ,
ਜਦੋਂ ਬੰਦੂਕਾਂ ਦੀ ਜੰਗ ਸਮਾਪਤ ਹੋਈ ਤੇ ਸਿੰਘਾਂ ਨੇ ਆਪਣੀਆਂ ਤੇਗਾਂ ਧੂ ਲਈਆਂ ਔਰ ਤੇਗਾਂ ਧੂ ਕੇ ਲੜਨ ਲੱਗੇ।
ਮਾਰ ਮੱਲੇ ਚਿੰਨ ਤੋ ਸਮਸ਼ੇਰ,
ਬੜੇ ਸ਼ੇਰ ਦੇ ਸਮਾਨ, ਬੱਬਰ ਸ਼ੇਰਾਂ ਦੇ ਸਮਾਨ ਅਨੇਕਾਂ ਤੁਰਕਾਂ ਨੂੰ ਕੱਟ ਵੱਢ ਕੇ ਮਲੀਆ ਮੇਟ ਕਰਨ ਲੱਗੇ ਹਨ।
ਰਾਤ ਅੰਧੇਰੀ ਸੁਝ ਨਾ ਆਏ,
ਅੰਧੇਰੀ ਰਾਤ ਸੀ, ਕੁਝ ਨਹੀਂ ਸੀ ਸੁਝ ਰਿਹਾ, ਕੁਝ ਨਹੀਂ ਸੀ ਨਜ਼ਰ ਆ ਰਿਹਾ।
ਉਸ ਮੈਂ ਤਲਵਾਰ ਚਲਾਏ,
ਕਈ ਤੁਰਕਾਂ ਨੇ ਤਾਂ ਆਪਸ ਵਿਚ ਹੀ ਇਕ ਦੂਜਿਆਂ ਤੇ ਤਲਵਾਰਾਂ ਚਲਾ ਕੇ ਇਕ ਦੂਜੇ ਨੂੰ ਵੱਢਣਾ ਕੱਟਣਾ ਸ਼ੁਰੂ ਕਰ ਦਿੱਤਾ।
ਸੋਚੀ ਚਮੋ 10-2 ਹਜ਼ਾਰ ਆਪਸ ਮੈਂ ਕੱਟ ਗਏ ਇਸ ਬਾਰ।
ਔਰ ਕਹਿੰਦੇ ਹਜ਼ਾਰਾਂ ਬੰਦੂਕਾਂ ਚੱਲੀਆਂ ਸਨ ਉੱਥੇ, ਉਹ ਗੋਲੀਆਂ ਵੀ ਚੱਲੀਆਂ ਤੇ ਆਪਸ ਵਿਚ ਇਨ੍ਹਾਂ ਨੂੰ ਲੱਗੀਆਂ ਔਰ 10-2 ਹਜ਼ਾਰ 12 ਹਜ਼ਾਰ ਫੌਜ ਜਿਹੜੀ ਸੀ ਆਪਸ ਵਿਚ ਹੀ ਗੋਲੀ ਚੱਲਣ ਕਰਕੇ, ਤਰਪਾਨਾ ਚੱਲਣ ਕਰਕੇ ਆਪਸ ਵਿਚ ਹੀ ਕਟਾਵੱਡ ਹੋ ਕੇ ਮਾਰੀ ਗਈ।
ਸਿੰਘ ਜੰਗ ਮੈਂ ਸੁਰਗ ਸਿਦਾਰੇ,
ਜਿਹੜੇ ਸਿੰਘ ਸਨ ਉਹ ਵੀ ਲੜ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ।
ਦੁਸ਼ਟ ਹਜ਼ਾਰਾਂ ਤਾਂ ਪਰਾਰੇ,
ਹਜ਼ਾਰਾਂ ਦੁਸ਼ਟ ਕੱਲੇ 60 ਸਿੰਘਾਂ ਨਹੀਂ, ਹਜ਼ਾਰਾਂ ਦੁਸ਼ਟਾਂ ਨੂੰ ਮਾਰ ਕੇ ਮਲੀਆ ਮੇਟ ਕਰ ਦਿੱਤਾ।
ਜੀ ਸਿੰਘ ਤੈ ਤੇ ਨਿਕਸੀ,
ਹਠੀ ਸਿੰਘ ਉਥੋਂ ਨਿਕਲ ਕੇ ਚਲਾ ਗਿਆ, ਪਹਿਲਾਂ ਤਾਂ ਭਰਤਗੜ ਗਿਆ,
ਤੁਨ ਬੁਰਹਾਨਪੁਰੇ ਚਲ ਗਏ,
ਉਥੋਂ ਚੱਲ ਕੇ ਫਿਰ ਇਹ ਬੁਰਹਾਨਪੁਰ ਪਹੁੰਚਿਆ। ਬੁਰਹਾਨਪੁਰ ਜਾ ਕੇ ਉਥੇ ਦਾ ਦਿਉਰਾ ਬਣਿਆ ਹੋਇਆ, ਇਹ ਉਥੇ ਹੀ ਜਾ ਕੇ ਮਰਿਆ, ਸਰੀਰ ਇਹਨੇ ਆਪਣਾ ਉਥੇ ਹੀ ਛੱਡਿਆ, ਫਿਰ ਇਹ ਉਥੋਂ ਬੁਰਹਾਨਪੁਰ ਨੂੰ ਚਲਾ ਗਿਆ।
ਬਸੋ ਤਾਂ ਸਦਨ ਚਿਨਾਏ,
ਜਾ ਕੇ ਰਹਿਣ ਲੱਗਾ ਉਥੇ, ਇਹਨੇ ਆਪਣੇ ਰਹਿਣ ਵਾਸਤੇ ਘਰ ਮਕਾਨ ਵੀ ਬੁਰਹਾਨਪੁਰ ਹੀ ਬਣਾ ਲਿਆ।
ਸਿੱਖ ਸੰਗਤ ਕਰ ਕੇ ਸਮਾਏ,
ਉਥੇ ਸਿੱਖ ਸੰਗਤਾਂ ਇਹਨੇ ਬੁਰਹਾਨਪੁਰ ਚ ਸਿੱਖੀ ਸੇਵਕੀ ਗੁਰੂ ਸਾਹਿਬ ਦੀ ਸੀਗੀ, ਉਹ ਸਾਰੀ ਸਿੱਖੀ ਸੇਵਕੀ ਨੂੰ ਇਹਨੇ ਆਪਣੇ ਨਾਲ ਜੋੜ ਲਿਆ।
ਸੁਤੇ ਉਤਪੰਨ ਪਇਓ ਨੈ ਕੋਏ, ਬੈਸ ਬਿਤਾਈ ਤੈ ਬਸ ਸੋਏ।
ਸਿੰਘ ਦੇ ਘਰ ਕੋਈ ਲੜਕਾ ਨਹੀਂ ਹੋਇਆ, ਵਿਆਹ ਇਹਦਾ ਹੋ ਚੁੱਕਾ ਸੀ, ਇਹਦੇ ਘਰ ਅੱਗੇ ਕੋਈ ਲੜਕਾ ਨਹੀਂ ਹੋਇਆ ਔਰ ਇਹਨੇ ਆਪਣੀ ਸਾਰੀ ਉਮਰ ਬੁਰਹਾਨਪੁਰ ਵਿਚ ਹੀ ਰਹਿ ਕੇ ਬਤੀਤ ਕੀਤੀ।
ਇਕ ਸੁਤਾ ਪੁਜੀਤ ਸਕੇਰੇ,
ਇਹਦੀ ਇਕ ਲੜਕੀ ਸੀ ਜੋ ਇਹਦੇ ਘਰ ਪੈਦਾ ਹੋਈ, ਲੜਕਾ ਨਹੀਂ ਹੋਇਆ, ਕੇਵਲ ਇਕ ਕੰਨਿਆ ਸੀ, ਲੜਕੀ ਸੀ।
ਹੁਣ ਪਰਲੋਕ ਪਾਤਾ ਪਲੇਰੇ,
ਉੱਥੇ ਹੀ ਇਹਦਾ ਪਰਲੋਕ ਗਮਨ ਹੋਇਆ, ਉਥੇ ਹੀ ਇਹਨੇ ਆਪਣਾ ਸਰੀਰ ਤਿਆਗਿਆ ਹੈ।
ਅਬ ਲੋ ਚਿੰਨਤ ਪੁਰ ਬੁਰਹਾਨੇ,
ਹਾਲੇ ਤੱਕ ਇਹਦਾ ਜਿਹੜਾ ਚਿੰਨ ਹੈ, ਨਿਸ਼ਾਨੀ ਹੈ, ਇਹਦੀ ਸਮਾਧ ਹੈ ਜਿਹੜੀ, ਉਹ ਬੁਰਹਾਨਪੁਰ ਵਿਚ ਬਣੀ ਹੋਈ ਦਿਸਦੀ ਹੈ।
ਹਠੀ ਸਿੰਘ ਕੋ ਥਲ ਨਰ ਜਾਣੇ,
ਸਾਰੇ ਲੋਕ ਜਾਣਦੇ ਨੇ ਕਿ ਹਠੀ ਸਿੰਘ ਦੀ ਜਗ੍ਹਾ ਹੈ, ਇਹ ਹਠੀ ਸਿੰਘ ਦੀ ਥਾਂ ਹੈ।
ਅਹਿਮਦ ਸ਼ਾਹ ਮੁੜਿਓ ਪੁਨ ਪਾਛੇ,
ਅਹਿਮਦ ਸ਼ਾਹ ਜਿਹੜਾ ਸੀ ਇਹ ਦਰਬਾਰ ਸਾਹਿਬ ਤੇ ਹਮਲਾ ਕਰਕੇ ਪਿੱਛੇ ਵਾਪਸ ਮੁੜ ਗਿਆ।
ਸਿੰਘ ਜਿਤ ਕਿਤੇ ਆਚੇ,
ਇਧਰ ਸਿੰਘ ਬਹਾਦਰ ਯੋਧੇ ਜਦੋਂ ਅਬਦਾਲੀ ਨਾਲ ਲੜਦੇ ਨੇ, ਅਬਦਾਲੀ ਮੁੜਦਾ ਹੈ, ਮੁੜੇ ਜਾਂਦੇ ਤੇ ਸਿੰਘ ਜਾ ਕੇ ਲੜਦੇ ਨੇ, ਇਹਦੇ ਤੇ ਗੁਰੀਲਾ ਨੀਤੀ ਦੇ ਨਾਲ ਜੰਗ ਕਰਦੇ ਨੇ, ਹਮਲਾ ਕਰਦੇ ਨੇ ਔਰ ਇਹਦੇ ਕੋਲ ਸਵਾਬ ਲੁੱਟ ਕੇ ਫਿਰ ਆ ਕੇ ਸਿੰਘ ਜੰਗਲਾਂ ਵਿਚ ਹਰਨ ਭਰਨ ਹੋ ਜਾਂਦੇ ਹਨ।
ਆਗਾ ਪਾਚਾ ਲੁੱਟ ਪਲਾਵੇ,
ਸਿੰਘ ਜਾਂ ਤਾਂ ਅਗਲੇ ਪਾਸਿਓ ਹਮਲਾ ਕਰਦੇ ਨੇ, ਤੁਰੇ ਜਾਂਦੇ ਅਬਦਾਲੀ ਦੇ ਉੱਤੇ, ਜਾਂ ਪਿਛਲੇ ਪਾਸੇ ਜਿਹੜੀਆਂ ਫੌਜਾਂ ਹੁੰਦੇ ਨੇ ਉਥੇ ਜਾ ਕੇ ਹਮਲਾ ਕਰਕੇ ਜੋ ਕੁਝ ਇਨ੍ਹਾਂ ਕੋਲ ਹੁੰਦਾ ਲੁੱਟ ਦਾ ਸਵਾਬ, ਉਹ ਸਿੰਘ ਲੁੱਟ ਕੇ ਲੈ ਆਉਂਦੇ ਨੇ।
ਰਿਪਚੇ ਕਸ਼ਟ ਮਾਂ ਦਿਖ ਰਾਵੇ,
ਇਹ ਤਾਂ ਇਨ੍ਹਾਂ ਨੂੰ ਵੱਡਾ ਭਾਰੀ ਕਸ਼ਟ ਵਿਖਾਉਂਦੇ ਨੇ, ਸਿੰਘ ਦਿਖਾਉਂਦੇ ਨੇ ਕਿ ਅਬਦਾਲੀ ਇਹ ਪੰਜਾਬ ਦੀ ਧਰਤੀ ਹੈ, ਇਹ ਸੂਰਮਿਆਂ ਬਹਾਦਰਾਂ ਯੋਧਿਆਂ ਦੀ ਧਰਤੀ ਹੈ, ਇਥੋਂ ਕੋਈ ਦੁਸ਼ਮਣ ਕੋਈ ਵੈਰੀ ਖੰਘ ਕੇ ਨਹੀਂ ਲੰਘ ਸਕਦਾ।
ਮਾਰਤ ਅਟਕੇ ਉਤਾਰਾ, ਸ੍ਰੀ ਅੰਮ੍ਰਿਤਸਰ ਬਹੁਰ ਉਸਾਰਾ।
ਇਸੇ ਤਰ੍ਹਾਂ ਅਬਦਾਲੀ ਨੂੰ ਮਾਰਦਿਆਂ ਮਾਰਦਿਆਂ ਸਿੰਘਾਂ ਨੇ ਇਹੋ ਜਿਹਾ ਪਿੱਛਾ ਕੀਤਾ ਇਹਦਾ ਕਿ ਅਟਕ ਦਰਿਆ ਤੱਕ ਇਹਨੂੰ ਲੈ ਕੇ ਗਏ। ਅਟਕ ਦਰਿਆ ਪਾਰ ਕਰਵਾ ਕੇ ਫਿਰ ਸਿੰਘ ਉਥੋਂ ਪਿੱਛੇ ਵਾਪਸ ਆਏ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆ ਕੇ ਹਾਲਤ ਵੇਖੀ ਜੋ ਅਬਦਾਲੀ ਢਵਾ ਚੁੱਕਾ ਸੀ, ਆ ਕੇ ਦੁਬਾਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੈ ਉਹ ਆਰੰਭ ਕੀਤੀ।
ਮ੍ਰਿਤਕਾ ਕਾਰ ਦੁਸ਼ਾਲਨ ਡਾਲੇ।
ਇਹਨੇ ਪਿਆਰ ਨਾਲ ਸਾਰੀ ਸੰਗਤ ਨੇ ਸੇਵਾ ਕੀਤੀ ਕਿ ਜਿਹੜੇ ਕੀਮਤੀ ਕੀਮਤੀ ਦੁਸ਼ਾਲੇ ਸਨ ਨਾ ਸਿੱਖਾਂ ਦੇ, ਉਹਨਾਂ ਦੁਸ਼ਾਲਿਆਂ ਦੇ ਵਿਚ ਜਿਹੜੀ ਸਰੋਵਰ ਦੀ ਗਾਰ ਸੀ ਉਹ ਕੱਢ ਕੱਢ ਕੇ ਲੈ ਕੇ ਬਾਹਰ ਸੁੱਟ ਕੇ ਆਉਂਦੇ ਨੇ। ਆ ਪਿੱਛੇ ਜੀ ਵੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਹੋਈ ਸੀ, ਸਿੰਘਾਂ ਨੇ ਬੁੱਕਾਂ ਭਰ ਭਰ ਕੇ ਥੱਲੇ ਉਹ ਗਾਰ ਦੀਆਂ ਕੱਢੀਆਂ ਸਨ, ਆਪਣੇ ਬਸਤਰਾਂ ਦੇ ਵਿਚ ਕੀਮਤੀ ਬਸਤਰਾਂ ਦੇ ਵਿਚ ਲਪੇਟ ਲਪੇਟ ਕੇ ਲੈ ਕੇ ਜਾਂਦੇ ਸਨ। ਉਦੋਂ ਵੀ ਜਦੋਂ ਸੇਵਾ ਹੋਈ ਸਰੋਵਰ ਦੀ, ਬੜੇ ਬੜੇ ਕੀਮਤੀ ਦੁਸ਼ਾਲਿਆਂ ਵਿਚ ਸਿੰਘਾਂ ਨੇ ਗਾਰ ਕੱਢੀ ਔਰ ਉਹ ਗਾਰ ਕੱਢ ਕੇ ਬਾਹਰ ਲੈ ਕੇ ਗਏ।
ਗੁਰੂ ਨੀਮ ਤੇ ਚਨਿਓ ਉਤਾਲੇ।
ਹਰਿਮੰਦਰ ਸਾਹਿਬ ਦੀ ਜਿਹੜੀ ਨੀਂਹ ਸਤਿਗੁਰਾਂ ਨੇ ਰੱਖੀ ਸੀ ਉਸੇ ਨੀਂਹ ਦੇ ਉੱਤੇ ਦੁਬਾਰਾ ਸਿੱਖਾਂ ਨੇ ਦਰਬਾਰ ਦੀ ਰਚਨਾ ਕੀਤੀ, ਉਸੇ ਨੀਂਹ ਦੇ ਉੱਪਰ ਦਰਬਾਰ ਸਾਹਿਬ ਬਣਾਇਆ।
ਮਹਾ ਪ੍ਰੇਮ ਤੇ ਤਾਲ ਬਣਾਇਓ, ਹਰੀ ਮੰਦਰ ਸੁੰਦਰ ਉਸਰਾਇਓ।
ਮਹਾ ਪ੍ਰੇਮ ਦੇ ਨਾਲ ਸਰੋਵਰ ਦੀ ਸੇਵਾ ਕੀਤੀ। ਇਹ ਸੇਵਾ ਕਰਾਈ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ। ਪੰਥ ਦਾ ਉਦੋਂ ਜਰਨੈਲ ਸੀ ਜੱਸਾ ਸਿੰਘ ਆਲੂਵਾਲੀਆ, ਖਾਲਸੇ ਪੰਥ ਦਾ ਚੌਥਾ ਜਰਨੈਲ ਸੀ। ਜੱਸਾ ਸਿੰਘ ਜੀ ਆਲੂਵਾਲੀਏ ਨੇ ਸੇਵਾ ਲਾਈ। ਇੱਥੋਂ ਇੱਕ ਸਹਿਜਧਾਰੀ ਸਿੱਖ ਸੀ, ਉਹਦਾ ਨਾਂ ਸੀ ਦੇਸ ਰਾਜ। ਉਹਦੀ ਸੇਵਾ ਲਾਈ ਜੱਸਾ ਸਿੰਘ ਆਲੂਵਾਲੀਏ ਨੇ ਕਿ ਤੂੰ ਇੱਥੇ ਸੇਵਾ ਕਰਾਉਣੀ। ਆਪ ਜੱਸਾ ਸਿੰਘ ਜੀ ਫੌਜ ਲੈ ਕੇ ਲਾਹੌਰ ਦੇ ਇਲਾਕੇ ਚ ਚਲੇ ਗਏ ਸਨ ਤੇ ਦੇਸ ਰਾਜ ਦੀ ਸੇਵਾ ਲਾ ਗਏ ਸਨ, ਸਰੋਵਰ ਦੀ ਸੇਵਾ ਕਰਾਉਣ ਦੀ ਦਰਬਾਰ ਦੀ। ਦੇਸ ਰਾਜ ਇਹੋ ਜਿਹਾ ਸਹਿਜਧਾਰੀ ਗੁਰੂ ਕਾ ਪਿਆਰਾ ਸਿੱਖ ਸੀ ਕਿ ਜਿੰਨੀ ਦੇਰ ਸੇਵਾ ਕਰਦਾ ਰਿਹਾ ਘਰ ਤੋਂ ਨਾਤਾ ਤੋੜ ਲਿਆ। ਰਹਿਣ ਵਾਲਾ ਅੰਮ੍ਰਿਤਸਰ ਸਾਹਿਬ ਦਾ ਹੀ ਸੀ, ਪਰਿਵਾਰ ਨਾਲੋਂ ਨਾਤਾ ਤੋੜ ਲਿਆ। ਲੰਗਰ ਪ੍ਰਸ਼ਾਦਾ ਇੱਕ ਟਾਈਮ ਘਰੋਂ ਹੀ ਆਉਂਦਾ ਸੀ ਇਹਨਾਂ ਦਾ ਪੱਕ ਕੇ, ਉਹ ਛਕ ਲੈਣਾ, ਬਸ ਇੰਨੀ ਕੁ ਸਾਂਗ ਸੀ ਪਰਿਵਾਰ ਵਾਲਿਆਂ ਨਾਲ। ਬਾਕੀ ਸਾਰਾ ਦਿਨ ਤੇ ਸਾਰੀ ਰਾਤ ਮਹਾਰਾਜ ਜੀ ਦੀ ਸੇਵਾ ਦੇ ਵਿਚ ਹਾਜ਼ਰ ਰਹਿ ਕੇ ਸੇਵਾ ਕਰਵਾਈ ਦੇਸ ਰਾਜ ਨੇ। ਇੰਨੀ ਭਾਵਨਾ ਵਾਲਾ ਸਿੱਖ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਨਿਗਰਾਨੀ ਵਿਚ ਇਸ ਤਰ੍ਹਾਂ ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋਈ।
ਗੁਰੂ ਮਿਰਜ਼ਾਦ ਤੇ ਵਾਦ ਨਕਾਤ।
ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਸੀ, ਜਿੰਨਾ ਕੁ ਸਰੋਵਰ ਸੀਗਾ ਪਹਿਲਾਂ, ਜਿੰਨਾ ਕੁ ਦਰਬਾਰ ਸੀ, ਉਹਦੇ ਨਾਲੋਂ ਨਾ ਵਧਾਇਆ ਤੇ ਨਾ ਹੀ ਘਟਾਇਆ।
ਪੂਰਬ ਸਮੇਂ ਕੀਨ ਸਿਠਾਟ।
ਇਲ ਬਿਨ ਉਸੇ ਤਰ੍ਹਾਂ ਉਹ ਠਾਟ ਬਣਾਇਆ ਜਿਵੇਂ ਪਹਿਲਾਂ ਬਣਿਆ ਹੋਇਆ ਸੀ। ਗੁਰੂ ਸਾਹਿਬ ਦੇ ਸਰੋਵਰ ਦੀ ਸੇਵਾ ਜਿੰਨਾ ਕੁ ਦਾਇਰੇ ਵਿਚ ਸਰੋਵਰ ਸੀ ਓਨਾ ਕੁ ਰੱਖਿਆ, ਜਿੰਨੇ ਕੁ ਦਾਇਰੇ ਚ ਹਰਿਮੰਦਰ ਸਾਹਿਬ ਸੀ, ਕਿਉਂਕਿ ਨੀਹਾਂ ਹੀ ਉਹੀ ਰੱਖੀਆਂ, ਨੀਹਾਂ ਦੇ ਉੱਤੇ ਉਸੇ ਤਰ੍ਹਾਂ ਦਰਬਾਰਾ ਜਿਹੜੀ ਸੀ ਬਿਲਡਿੰਗ ਉੱਪਰ ਲਈ ਉਸਾਰੀ ਕੀਤੀ। ਉਹ ਨਾ ਤਾਂ ਵਧਾਈ ਉਹ ਸੇਵਾ ਵਾਧਾ ਕੀਤਾ ਸਰੋਵਰ ਵਿਚ, ਨਾ ਘਟਾਇਆ, ਜਿੰਨੀ ਕੁ ਸਤਿਗੁਰਾਂ ਨੇ ਮਰਿਆਦਾ ਰੱਖ ਕੇ, ਕਿਉਂਕਿ ਖਾਲਸਾ ਜੀ ਨਕਸ਼ਾ ਗੁਰੂ ਅਰਜਨ ਦੇਵ ਸਾਹਿਬ ਨੂੰ ਖੁਦ ਅਕਾਲ ਪੁਰਖ ਨੇ ਦੱਸਿਆ ਸੀ। ਜੋ ਦਰਬਾਰ ਸਾਹਿਬ ਦਾ ਨਕਸ਼ਾ ਹੈ ਨਾ, ਇਹ ਨਕਸ਼ਾ ਅਕਾਲ ਪੁਰਖ ਨੇ ਖੁਦ ਬਣਾ ਕੇ ਦੱਸਿਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਗੁਰੂ ਅਰਜਨ ਦੇਵ ਸਾਹਿਬ ਨੂੰ ਕਿ ਇਸ ਤਰ੍ਹਾਂ ਦਾ ਨਕਸ਼ਾ ਬਣਾਓ, ਇਸ ਤਰ੍ਹਾਂ ਦੀ ਸੇਵਾ ਕਰਾਓ। ਇਸ ਕਰਕੇ ਸਿੱਖਾਂ ਨੇ ਵੀ ਉਹਦੇ ਵਿਚ ਕੋਈ ਵਾਧਾ ਘਾਟਾ ਨਹੀਂ ਕੀਤਾ। ਜਿੱਥੇ ਜਿੱਥੇ ਜਿਵੇਂ ਜਿਵੇਂ ਪੌੜੀਆਂ ਸਨ, ਜਿੱਥੇ ਜਿੱਥੇ ਜਿਵੇਂ ਜਿਵੇਂ ਸੇਵਾ ਸੀ, ਸਾਰੀ ਉਸੇ ਤਰ੍ਹਾਂ ਕਰਵਾਈ ਹੈ।
ਜਿੱਥੇ ਸਭੇ ਥਾਓ ਨਹੀਂ ਤੁਦ ਜਿਆ, ਅਬ ਲੋ ਦਰਸ ਲਗੈ ਬੋ ਤੇਰਾ, ਜਿਸ ਕੇ ਸਮ ਜਗ ਅਪਰਨਾਇਰਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤੱਕ ਸੰਗਤਾਂ ਉਸ ਪਾਵਨ ਦਰਬਾਰ ਦੇ ਦਰਸ਼ਨ ਕਰਦੀਆਂ ਨੇ, ਐਸਾ ਪਵਿੱਤਰ ਪਾਵਨ ਅੰਮ੍ਰਿਤ ਦਰਬਾਰ ਜਿਸ ਜਿਹਾ ਸੰਸਾਰ ਵਿਚ ਹੋਰ ਹੈ ਹੀ ਨਹੀਂ ਕੋਈ। ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ, ਵੱਧ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਏ ਨਾਇ ਰਾਮਦਾਸ ਸਰ। ਐਸਾ ਪਾਵਨ ਪਵਿੱਤਰ ਮਹਾਰਾਜ ਜੀ ਦਾ ਦਰਬਾਰ ਜਿਸ ਦਰਬਾਰ ਦੇ ਖਾਲਸਾ ਜੀ ਦੁਨੀਆਂ ਚ ਕੋਈ ਦਰਬਾਰ ਨਹੀਂ ਹੈ।
ਇਕ ਸਮੇਂ ਸਿੰਘ ਦਿੱਲੀ ਗਏ,
ਖਾਲਸਾ ਜੀ ਉਸੇ ਸਮੇਂ ਦੀਆਂ ਗੱਲਾਂ ਨੇ। ਖਾਲਸਾ ਪੰਥ ਇੱਕ ਵਾਰੀ ਦਿੱਲੀ ਚੱਲ ਕੇ ਗਿਆ।
ਸ਼ਾਹ ਸੰਗ ਰਿਸ ਰਕਤ ਭਈ,
ਬਾਦਸ਼ਾਹ ਦੇ ਨਾਲ ਬੜਾ ਰਿਸ ਸੀ ਖਾਲਸੇ ਪੰਥ ਦਾ।
ਗੁਰੂ ਨਵਮ ਥਲ ਖੋਜਨ ਕੀਤ,
ਸੁੰਦਰੀ ਨੇ ਬਚਨ ਕੀਤਾ ਸੀ ਨਾ ਜਦੋਂ ਉਹਨਾਂ ਬੇਨਵੇ ਫਕੀਰਾਂ ਨੇ ਮਹਾਰਾਜ ਜੀ ਦਾ ਦਿਉਰਾ ਢਾਹ ਦਿੱਤਾ ਸੀ ਨੌਵੇਂ ਪਾਤਸ਼ਾਹ ਦਾ, ਤੇ ਮਾਤਾ ਜੀ ਨੇ ਕਿਹਾ ਸੀ ਆਵੇਗਾ ਇੱਕ ਸਿੰਘ, ਉਹ ਆਪੇ ਆ ਕੇ ਅਸਥਾਨ ਦੁਬਾਰਾ ਬਣਵਾ ਲਏਗਾ। ਉਹ ਵਚਨ ਵੀ ਪੂਰਾ ਹੋਇਆ। ਜਥੇਦਾਰ ਬਘੇਲ ਸਿੰਘ ਜੀ ਇਹ ਦਿੱਲੀ ਗਏ ਫੌਜ ਲੈ ਕੇ ਸਿੰਘਾਂ ਦੀ ਖਾਲਸੇ ਦੀ।
ਕਿੰਨੀ ਬੇਨਵੇ ਦੁਸ਼ਟ ਮਸੀਤ,
ਬੇਨਵੇ ਫਕੀਰਾਂ ਨੇ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ ਮਸੀਤ ਬਣਾਈ ਸੀ ਦੁਸ਼ਟਾਂ ਨੇ।
ਵੱਡੇ ਜ਼ੋਰ ਤੋਂ ਤਬ ਠਹਿਰਵਾਏ, ਆਪਣੋ ਦੀਨੋ ਪਤਾ ਦਿਖਾਏ।
ਬੜੇ ਭਾਰੀ ਜ਼ੋਰ ਦੇ ਨਾਲ ਜਥੇਦਾਰ ਬਘੇਲ ਸਿੰਘ ਜੀ ਨੇ ਸਾਰੀ ਜਿਹੜੀ ਜਗ੍ਹਾ ਸੀ ਮਸੀਤ ਦੀ ਉਹ ਧਵਾਈ। ਉਹਦੇ ਤੇ ਬਕਾਇਦਾ ਜਿੰਨੇ ਕਾਜੀ ਮੌਲਵੀ ਸਨ ਉਹਨਾਂ ਨੂੰ ਘਰੋਂ ਘਰੋਂ ਜਾ ਕੇ ਚੁੱਕ ਕੇ ਰਾਤੋ ਰਾਤ ਸੈਨ ਕਰਾ ਲਏ ਸੀ ਉਹਨਾਂ ਦੇ। ਉਹਨਾਂ ਨੇ ਆਗਿਆ ਉਹਨਾਂ ਕੋਲ ਕਰਵਾ ਲਈ ਸੀ ਜਥੇਦਾਰ ਬਘੇਲ ਸਿੰਘ ਨੇ ਵੀ ਮਸੀਤ ਢਾ ਦਿੱਤੀ ਜੇ। ਉਹ ਮਸੀਤ ਢਾ ਕੇ ਫਿਰ ਉਹ ਜਗ੍ਹਾ ਦਾ ਪਟਾ ਗੁਰੂ ਨਾਨਕ ਦੇ ਘਰ ਦੇ ਨਾਂ ਤੇ ਲਿਖ ਕੇ ਉਥੇ ਦੁਬਾਰਾ ਮਹਾਰਾਜ ਜੀ ਦਾ ਦਰਬਾਰ ਬਣਾਇਆ।
ਅਸਥੀ ਕੀ ਗਾਗਰ ਦੋਏ ਭਰੇ,
ਪਾਤਸ਼ਾਹ ਦੇ ਸਰੀਰ ਦੀਆਂ ਜਿਹੜੀਆਂ ਅਸਥੀਆਂ ਦੀਆਂ ਦੋ ਗਾਗਰਾਂ ਸਨ ਉਹ ਥੱਲੇ ਹੀ ਸਨ ਜ਼ਮੀਨ ਦੇ, ਉਹ ਥੱਲਿਓ ਪੁੱਟ ਕੇ ਉਸ ਵੇਲੇ ਸਮਰੂ ਬੇਗਮ ਸੀ ਦਿੱਲੀ ਦੇ ਵਿਚ, ਉਹਨੂੰ ਆਪਣੀ ਨਿਸ਼ਾਨੀ ਦੱਸੀ ਕਿ ਸਾਡਾ ਸਥਾਨ ਹੈ, ਸਾਡੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੀਆਂ ਇਹ ਅਸਥੀਆਂ ਹਨ।
ਦੋਨਿਕ ਸਾਹਿਬ ਦਿਖਾਵਨ ਕਰੇ,
ਦੋ ਗਾਗਰਾਂ ਥੱਲਿਓ ਪੁੱਟ ਕੇ ਕੱਢੀਆਂ ਉਹ ਉਸ ਵੇਲੇ ਦੀ ਸਮਰੂ ਬੇਗਮ ਨੂੰ ਵਿਖਾਈਆਂ।
ਝੂਠੋ ਪਇਓ ਬੇਨਵਾ ਜਬੈ,
ਤਾਂ ਉਹ ਬੇਨਵੇ ਫਕੀਰਾਂ ਨੂੰ ਝੂਠਾ ਸਾਬਤ ਕੀਤਾ ਜਿਹੜੇ ਦਾਵਾ ਕਰਦੇ ਸੀ ਜਗ੍ਹਾ ਸਾਡੀ ਹੈ।
ਸਭਨ ਪ੍ਰਤੀਤ ਧਰੀ ਉਰਤਵੈ,
ਸਭਨੂੰ ਪ੍ਰਤੀਤ ਹੋ ਗਈ ਕਿ ਗੁਰੂ ਸਾਹਿਬ ਦਾ ਸਥਾਨ ਹੈ।
ਗੁਰੂ ਦੇਵਰਾ ਬਰ ਚਿਨਵਾਇਓ, ਅਬਲੋ ਦਾਰ ਖਰੋ
ਦਿਖਾਇਓ। ਦਾ ਦਿਓਰਾ ਜਥੇਦਾਰ ਬਘੇਲ ਸਿੰਘ ਜੀ ਨੇ ਦੁਬਾਰਾ ਬਣਵਾਇਆ ਜੋ ਹਾਲੇ ਤੱਕ ਜ਼ਾਹਰ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ।
ਬੀਚ ਬਾਜ਼ਾਰ ਥਾਨ ਤੇ ਲੀਨ,
ਬਾਜ਼ਾਰ ਵਿਚ ਥਾਂ ਸੀ ਚਾਂਦਨੀ ਚੌਂਕ ਵਿਚ, ਉਥੇ ਵੀ ਮਸੀਤ ਬਣਾ ਦਿੱਤੀ ਸੀ ਸਤਿਗੁਰਾਂ ਦੇ ਸਥਾਨ ਤੇ, ਉਹ ਵੀ ਢਵਾ ਕੇ ਸੀਸਗੰਜ ਸਾਹਿਬ ਦੀ ਸਥਾਪਨਾ ਕੀਤੀ।
ਗੁਰੂ ਬੈਠ ਜੈ ਕਾਰਨ ਕੀਨ,
ਬਹਿ ਕੇ ਸਤਿਗੁਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਚਾਂਦਨੀ ਚੌਂਕ ਦੇ ਵਿਚ। ਸੀਸਗੰਜ ਸਾਹਿਬ ਵਾਲਾ ਜੋ ਪਾਵਨ ਦਰਬਾਰ ਹੈ ਉਹ ਵੀ ਜਥੇਦਾਰ ਬਘੇਲ ਸਿੰਘ ਨੇ ਬਣਵਾਇਆ।
ਆਦਿ ਪਰ ਥਲ ਗੁਰ ਕੇ, ਜ਼ਾਹਰ ਕਰੇ ਹਤੇ ਜੋ ਧੁਰ ਕੇ।
ਹੋਰ ਵੀ ਜਿੰਨੇ ਦਿੱਲੀ ਵਿਚ ਗੁਰੂ ਘਰ ਦੇ ਅਸਥਾਨ ਸਨ, ਸਤਿਗੁਰਾਂ ਦੀਆਂ ਯਾਦਗਾਰਾਂ ਸਨ, ਉਹ ਸਾਰੇ ਅਸਥਾਨ ਜਥੇਦਾਰ ਬਘੇਲ ਸਿੰਘ ਹੋਣਾ ਨੇ ਪ੍ਰਗਟ ਕੀਤੇ। ਇਕ ਲੰਮਾ ਇਤਿਹਾਸ ਹੈ ਜੋ ਪੰਥ ਪ੍ਰਕਾਸ਼ ਵਿਚ ਆਵੇਗਾ ਵਿਸਥਾਰ ਸਹਿਤ ਆਪ ਜੀ ਸਰਵਣ ਕਰੋਗੇ। ਹੁਣ ਸ੍ਰੀ ਆਨੰਦਪੁਰ ਸਾਹਿਬ ਦੀ ਕੁਝ ਵਿਥਿਆ ਕਿ ਕਲਗੀਧਰ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਪਿੱਛੇ ਆਨੰਦਪੁਰ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਕਿਵੇਂ ਹੁੰਦੀ ਰਹੀ ਹੈ, ਉਹ ਪ੍ਰਸੰਗ ਕਹਿ ਕੇ ਫਿਰ ਅਖੀਰਲਾ ਪ੍ਰਸੰਗ ਜਿਹੜਾ ਉਹ ਮੰਗਲਾਂ ਦਾ ਭਾਈ ਸਾਹਿਬ ਜੀ ਨੂੰ ਉਚਾਰਨ ਕਰਕੇ ਕਥਾ ਦੀ ਸਮਾਪਤੀ ਕਰਨੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।